दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया या ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि सतगुरु हरगोबिंद सच्चे पातशाह जी कीर्तपुर रह रहे ने दरिया के किनारे ते जांदे ने पानी दे सुंदर प्रवाह नूं जाके तकदे ने। कल इथों तक कथा पहुंची सी अज इथों अगे मैं प्रारंभ करदा। पाव सरित जग मैं प्रगटाई चौदिश सगन घटा कुर आई। ग्रंथाकार भाई संतोख सिंह जी लिखदे ने कि समा लंघदा गया आखिरकार बरसात दी सोहनी रुत दुनिया दे उत्ते प्रवृत्त होई है चारे पासे बहुतियां सारियां घटा कालियां छाईयां। बरन बरन के जल धर बरखें मिट्टी तपत जंतु जन हरखें। कालियां घटावां तरह तरह दियां चढ़दियां ने जिन्हां दे विच बदलां दे बहुता सारा पानी भरिया हुंदा है ਉਹ ਬੱਦਲ ਵਰਸਦੇ ਨੇ ਮਿੱਟੀ ਤਪਤ ਜੰਤੂ ਜਨ ਹਰਖ ਸਾਰੇ ਜੀਵ ਜੰਤੂ ਖੁਸ਼ ਹੋ ਗਏ ਨੇ ਕਿਉਂਕਿ ਤਪਸ਼ ਮਿਟ ਗਈ। ਨੀਰ ਨਵੀਨ ਨਦੀ ਮੈਂ ਚੱਲੇ ਕੂਲਣ ਕੋਟਾਹਤ ਜਨ ਗਿਲੇ। ਕਵੀ ਜੀ ਲਿਖਦੇ ਨੇ ਕਿ ਨਵਾਂ ਜਿਹੜਾ ਪਾਣੀ ਹੈ ਉਹ ਨਦੀਆਂ ਦੇ ਵਿੱਚ ਨਾਲਿਆਂ ਦੇ ਵਿੱਚ ਚੱਲਦਾ ਹੈ। ਕੂਲਣ ਕੋ ਟਾਹਤ ਜਨ ਗਿਲੈ ਪਾਣੀ ਕਿਨਾਰਿਆਂ ਨੂੰ ਇਸ ਤਰੀਕੇ ਦੇ ਨਾਲ ਢਾਉਂਦਾ ਹੈ ਕਿ ਮਾਨੋ ਆਪਣੇ ਅੰਦਰ ਹੀ ਨਿਗਲੀ ਜਾਂਦਾ। ਤ੍ਰਿਣ ਕਾਸ਼ਟ ਸੰਚੈ ਬਹੁ ਬਹ ਜਲ ਜੰਤੂ ਉਛਲਤ ਸੁਖ ਲਹ। ਪਾਣੀ ਦੇ ਵਿੱਚ ਬਹੁਤੇ ਸਾਰੇ ਕੱਖ ਕਾਣ ਰੁੜਦੇ ਨੇ ਜਲ ਜੰਤੂ ਉਛਲਤ ਸੁਖ ਲਹ। ਇਸ ਤੋਂ ਇਲਾਵਾ ਪਾਣੀ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ ਉਹ ਵੀ ਪਾਣੀ ਦੇ ਵਿੱਚ ਉਛਲ ਕੇ ਸੁਖ ਲੈਂਦੇ ਨੇ। ਕਨ ਕੋਰਨ ਤੇ ਮੋਰਨ ਸ਼ੋਰ ਸੁਣੀਅਤ ਕੀਰਤ ਪੁਰ ਚਹੂਰ। ਜਿਹੜੀਆਂ ਕਨਕੋਰ ਕਾਲੀਆਂ ਘਟਾਂ ਨੇ ਉਹਨਾਂ ਨੂੰ ਦੇਖ ਕੇ ਮੋਰ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਨੇ ਨੱਚਦੇ ਨੇ। ਸੁਨੀਅਤ ਕੀਰਤ ਪੁਰ ਚਹੂਰ ਕੀਰਤਪੁਰ ਦੇ ਚਾਰ ਚੁਫੇਰੇ ਬਹੁਤੇ ਸਾਰੇ ਮੋਰਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਸੁਣਾਈ ਦਿੰਦੀ। ਬਿਨਾ ਤੂਲ ਤੇ ਸੈਲ ਬਿਸਾਲੇ ਖਰੇ ਤਰੋਵਰ ਫਲਤ ਰਸਾਲੇ। ਕਿਉਂਕਿ ਕੀਰਤਪੁਰ ਦੇ ਆਸੇ ਪਾਸੇ ਪਹਾੜ ਨੇ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਪਹਾੜ ਨੇ ਉਹ ਬਗੈਰ ਧੂਲ ਮਿੱਟੀ ਤੋਂ ਸਾਫ਼ ਨੇ ਖਰੇ ਤਰੋਵਰ ਫਲਤ ਰਸਾਲੇ ਤੇ ਪਹਾੜਾਂ ਦੇ ਉੱਤੇ ਜਿਹੜੇ ਰੁੱਖ ਨੇ ਅੰਬਾਂ ਦੇ ਉਹ ਬਹੁਤ ਹੀ ਜ਼ਿਆਦਾ ਅੰਬਾਂ ਦੇ ਫਲਾਂ ਦੇ ਨਾਲ ਫਲੇ ਹੋਏ ਨੇ।
ਪਾਂਤ ਪਾਂਤ ਕੀ ਸੋਭਾ ਹੋਤ
ਸਤਿਗੁਰ ਹੇਰਤ ਆਨੰਦ ਅਦੋਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਭਾਂਤ ਭਾਂਤ ਦੀ ਸੋਭਾ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋ ਰਹੇ।
ਹਰਿਆਵਲ ਹੋਈ ਸਭ ਰਵਨੀ, ਇੰਦ ਬਦੂ ਜੁਤ ਦੇਖਤ ਯਮਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੀ ਧਰਤੀ ਦੇ ਉੱਤੇ ਹਰਿਆਵਲ ਫੈਲ ਗਈ ਹੈ। ਇੰਦ ਬਦੂ ਜੁਤ ਦੇਖਤ ਅਵਨੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੀ ਅਵਨੀ ਹੈ, ਜਿਹੜੀ ਧਰਤੀ ਹੈ, ਉਹ ਚੀਚ ਵੋਟੀਆਂ ਦੀ ਤਰ੍ਹਾਂ ਸੋਭਾ ਪਾ ਰਹੀ ਹੈ। ਹੁਣ ਚੀਚ ਵੋਟੀਆਂ ਦਾ ਬਹੁਤੀ ਜਗ੍ਹਾ ਦੇ ਉੱਤੇ ਕਵੀ ਜੀ ਨੇ ਪ੍ਰਮਾਣ ਦਿੱਤਾ। ਦਰਅਸਲ ਚੀਚ ਵੋਟੀ ਹੁੰਦੀ ਕੀ ਹੈ, ਮੈਂ ਉਸ ਦੇ ਬਾਰੇ ਦੱਸਾਂਗਾ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਪੈਦਾ ਹੋਣ ਵਾਲਾ ਇੱਕ ਲਾਲ ਰੰਗ ਦਾ ਜੀਵ ਹੁੰਦਾ ਹੈ, ਜਿਹਨੂੰ ਕਿ ਚੀਚ ਵੋਟੀ ਆਖਿਆ ਜਾਂਦਾ ਹੈ। ਔਰ ਇਹ ਜਿਹੜਾ ਜੀਵ ਹੈ, ਇਹਦੇ ਉੱਤੇ ਲੂਆਂ ਮਖਮਲ ਦੀ ਤਰ੍ਹਾਂ ਹੁੰਦੀਆਂ ਨੇ। ਇਹ ਕਵੀ ਕਾਨ ਸਿੰਘ ਜੀ ਨਾਭਾ ਜੀ ਲਿਖਦੇ ਨੇ। ਔਰ ਇਹਨਾਂ ਨੇ ਕਵੀ ਕਾਨ ਸਿੰਘ ਜੀ ਨਾਭਾ ਨੇ ਇੱਥੋਂ ਤੱਕ ਲਿਖਿਆ ਕਿ ਜਿਹੜੇ ਵੈਦ ਨੇ ਉਹ ਅਧਰੰਗ ਦੇ ਰੋਗ ਦੇ ਵਾਸਤੇ ਇਸ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਚੀਚ ਵੋਟੀ ਦਾ ਚੂਰਨ ਬਣਾ ਕੇ ਜੇਕਰ ਸੁੱਜੇ ਹੋਏ ਅੰਗਾਂ ਤੇ ਲਾਇਆ ਜਾਵੇ ਤਾਂ ਵੀ ਗੁਣਕਾਰੀ ਹੈ, ਸੋਜ ਨੂੰ ਹਟਾ ਦਿੰਦਾ। ਇਹ ਹੁੰਦਾ ਹੈ ਚੀਚ ਵੋਟੀ। ਆਮ ਕਰਕੇ ਚੀਚ ਵੋਟੀ ਦਾ ਭਾਵ ਕੋਈ ਹੋਰ ਨਹੀਂ ਲਾਇਆ ਜਾ ਸਕਦਾ, ਇਹ ਇੱਕ ਜੀਵ ਹੁੰਦਾ ਹੈ ਕਵੀ ਜੀ ਦੇ ਕਹਿਣ ਦੇ ਅਨੁਸਾਰ। ਕਵੀ ਜੀ ਲਿਖਦੇ ਨੇ ਕਿ ਧਰਤੀ ਇਸ ਤਰ੍ਹਾਂ ਦੀ ਸੁੰਦਰ ਹੈ ਜਿਵੇਂ ਕਿ ਉਹ ਜੀਵ ਚੀਚ ਵੋਟੀ ਹੁੰਦਾ।
ਸਾਵਣ ਅਰ ਭਾਦਰੋਂ ਜੁਗ ਮਾਸ, ਕੀਰਤਪੁਰ ਮੇ ਕਰੈ ਬਿਲਾਸ।
ਸਾਉਣ ਦਾ ਮਹੀਨਾ ਲੰਘਿਆ, ਫਿਰ ਭਾਦਰੋਂ ਦਾ ਮਹੀਨਾ ਬੀਤਿਆ, ਕੀਰਤਪੁਰ ਮੈਂ ਕਰੈ ਬਿਲਾਸ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕੀਰਤਪੁਰ ਨਗਰੀ ਦੇ ਵਿਚ ਰਹਿ ਕੇ ਬਿਲਾਸ ਕਰ ਰਹੇ ਨੇ, ਕੌਤਕ ਕਰ ਰਹੇ।
ਸ਼ਬਦ ਕੀਰਤਨ ਹੋਏ ਸਦਾਈ, ਸੁਣ ਸਿੱਖਣ ਗੁਰਮਤ ਕੋ ਪਾਈ।
ਗੁਰਬਾਣੀ ਦੇ ਸ਼ਬਦਾਂ ਦਾ ਜਿਹੜਾ ਕੀਰਤਨ ਹੈ ਉਹ ਰੋਜ਼ ਹੀ ਹੁੰਦਾ ਹੈ। ਜਿਨ੍ਹਾਂ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਸੁਣ ਕੇ ਸਿੱਖਾਂ ਦੇ ਮਨ ਦੇ ਵਿੱਚ ਗੁਰਮਤ ਦਾ ਫੈਲਾਅ ਹੁੰਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪਾਵਸ ਬਰਖਾ ਅਧਿਕ ਹੈ, ਸਰਤਾ ਸੈਲਣ ਸੈਲ, ਸ੍ਰੀ ਹਰ ਗੋਬਿੰਦ ਬਹੁ ਕਰੈ ਨੀਚੇ ਉੱਚੇ ਗੈਲ।
ਕਵੀ ਜੀ ਲਿਖਦੇ ਨੇ ਕਿ ਬਰਸਾਤ ਦੀ ਰੁੱਤ ਦੇ ਵਿੱਚ ਬਹੁਤੀ ਜ਼ਿਆਦਾ ਬਰਸਾਤ ਹੋਈ। ਇਹਨਾਂ ਦਿਨਾਂ ਦੇ ਵਿੱਚ ਸਤਿਗੁਰਾਂ ਨੇ ਪਹਾੜਾਂ ਦੀ ਬਹੁਤੀ ਸਾਰੀ ਸੈਰ ਕੀਤੀ। ਇਸ ਤੋਂ ਇਲਾਵਾ ਦਰਿਆ ਦੇ ਕਿਨਾਰੇ ਦੇ ਉੱਤੇ ਵੀ ਫਿਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉੱਚਿਆਂ ਤੇ ਨੀਵਿਆਂ ਪਹਾੜਾਂ ਦੇ ਉੱਤੇ ਚੜੇ।
ਪਾਵ ਸੀ ਸੀ ਪ੍ਰਕਾਰ ਬਿਤਾਈ, ਸਰਦ ਸੁੰਦਰੀ ਰੁੱਤ ਪੁਨ ਆਈ।
ਕਵੀ ਜੀ ਲਿਖਦੇ ਨੇ ਕਿ ਜਿਹੜੀ ਪਾਵਸ ਦੀ ਜਿਹੜੀ ਬਰਸਾਤ ਦੀ ਰੁੱਤ ਸੀ ਉਹ ਤੇ ਇਸੇ ਤਰੀਕੇ ਦੇ ਨਾਲ ਬਤੀਤ ਹੋਈ, ਅੱਗੇ ਸਮਾਂ ਪਾ ਕੇ ਸਰਦੀ ਦੀ ਸੁੰਦਰ ਰੁੱਤ ਆਈ।
ਪਏ ਸੇਤ ਕਨ ਜਲ ਕੋ ਛੋਰ, ਬਿਮਲ ਆਕਾਸ਼ ਪਾਇਓ ਚਹੂਰ।
ਸਰਦੀ ਦੀ ਰੁੱਤ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਜਿਹੜੇ ਕਾਲੇ ਬੱਦਲ ਸਨ ਉਹਨਾਂ ਦਾ ਰੰਗ ਤਬਦੀਲ ਹੋ ਗਿਆ, ਉਹ ਚਿੱਟੇ ਬੱਦਲ ਨੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਹੈ। ਬਿਮਲ ਆਕਾਸ਼ ਪਾਇਓ ਚਹੂਰ, ਔਰ ਕਿਤੇ ਕਿਤੇ ਜਿਹੜਾ ਆਕਾਸ਼ ਹੈ ਉਹ ਬਿਲਕੁਲ ਸਾਫ਼ ਲੱਗਦਾ।
ਕਬ ਕਬ ਸ੍ਰੀ ਗੁਰਦਿੱਤਾ ਚਰੈ, ਵਹਿਰੀ ਅਖੇਰ ਬ੍ਰਿਤੀ ਕੋ ਕਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਕਦੇ ਬਾਬਾ ਗੁਰਦਿੱਤਾ ਜੀ ਘੋੜੇ ਦੀ ਸਵਾਰੀ ਕਰਕੇ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਜਾਂਦੇ।
ਬਾਂਛਤ ਲੇਤ ਸੰਗ ਅਸਵਾਰ, ਵਿਚਰੈ ਜਹ ਕਹਿ ਵਿਪਨ ਮਜਾਰ।
ਗੁਰਦਿੱਤਾ ਜੀ ਆਪਣੇ ਮਨ ਪਾਉਂਦੇ ਜਿਹੜੇ ਸੇਵਕ ਨੇ ਉਹਨਾਂ ਨੂੰ ਨਾਲ ਲੈ ਕੇ ਜੰਗਲ ਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਸ਼ਿਕਾਰ ਖੇਡਦੇ।
ਸ੍ਰੀ ਹਰ ਗੋਬਿੰਦ ਥਿਰਤਾ ਗਹੀ, ਬਹੁਰ ਵਹਿਰ ਬਹੁ ਗਮਨ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਦਿਨਾਂ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਥਿਰਤਾ ਨੂੰ ਧਾਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਕਿਤੇ ਵੀ ਨਹੀਂ ਜਾਂਦੇ।
ਕਰਨ ਅਖੇਰ ਅਰੂੜਨ ਬਾਜ ਤਜਿਓ ਰਾਖਬੋ ਸਵਾਣ ਰੋ ਬਾਜ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕੀਰਤਪੁਰ ਤੋਂ ਬਾਹਰ ਨਹੀਂ ਜਾਂਦੇ। ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਦੀ ਸਵਾਰੀ ਨਹੀਂ ਕਰਦੇ ਤੇ ਨਾ ਹੀ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ। ਜਿਹੜੇ ਸ਼ਿਕਾਰੀ ਕੁੱਤੇ ਤੇ ਬਾਜ ਸਤਿਗੁਰਾਂ ਨੇ ਰੱਖੇ ਹੋਏ ਸਨ ਉਹਨਾਂ ਨੂੰ ਵੀ ਸਤਿਗੁਰਾਂ ਨੇ ਛੱਡ ਦਿੱਤਾ।
ਜੁਗਮ ਸਮੇ ਸ਼ੁਭ ਸਵਾ ਲਗਾਵੇ ਸ਼ਬਦ ਰਬਾਬੀ ਸੁੰਦਰ ਗਾਵੇ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੋਵੇਂ ਵੇਲੇ ਸਭਾ ਦੇ ਵਿਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਜਿਹੜੇ ਰਬਾਬੀ ਨੇ ਉਹ ਸੁੰਦਰ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ।
ਸਿੱਖ ਸੰਗਤ ਚੋ ਦਿਸ਼ ਤੇ ਆਏ ਲਿਆਏ ਉਪਾਇਨ ਕੋ ਸਮੁਦਾਏ।
ਸਿੱਖ ਸੰਗਤਾਂ ਚਾਰੇ ਪਾਸਿਆਂ ਤੋਂ ਆਉਂਦੀਆਂ ਨੇ। ਅਨੇਕਾਂ ਪ੍ਰਕਾਰ ਦੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਲਿਆ ਕੇ ਭੇਟਾਵਾਂ ਅਰਪਣ ਕਰਦੇ।
ਅਰਪੈ ਦਰਸ ਕਰੈ ਬਡ ਪਾਗੇ ਚਰਨ ਸਪਰਸ਼ ਪ੍ਰੇਮ ਸੋ ਪਾਗੇ।
ਜਿਹੜੇ ਸਿੱਖ ਸੇਵਕ ਨੇ ਉਹ ਭੇਟਾਵਾਂ ਨੂੰ ਅਰਪਣ ਕਰਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਜਿਨ੍ਹਾਂ ਦੇ ਵੱਡੇ ਭਾਗ ਨੇ ਚਰਨ ਸਪਰਸ਼ ਪ੍ਰੇਮ ਸੋ ਪਾਗੇ, ਵੱਡੇ ਭਾਗਾਂ ਵਾਲੇ ਪ੍ਰੇਮ ਦੇ ਵਿਚ ਰੰਗੇ ਹੋਏ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦੇ ਨੇ।
ਸੁਣੈ ਬਚਨ ਸਿਮਰੈ ਸਤਨਾਮੂ ਪਾਏ ਸ੍ਰੇਹ ਕੋ ਗਮਨ ਤਾਮੂ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਸਿੱਖਾਂ ਨੂੰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖ ਨਾਮ ਸੱਚੇ ਦਾ ਜਾਪ ਕਰਦੇ ਨੇ ਔਰ ਸ੍ਰੇਹ ਦੀ ਕਲਿਆਣ ਦੀ ਪ੍ਰਾਪਤੀ ਕਰਕੇ ਘਰਾਂ ਨੂੰ ਮੁੜਦੇ ਨੇ।
ਏਕ ਦਿਵਸ ਬਾਬਾ ਗੁਰ ਦਿੱਤਾ ਚੜੇ ਅਖੇਰ ਕਰਨ ਦੇ ਚਿਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੀ ਬਿਰਤੀ ਨੂੰ ਧਾਰਨ ਕਰਕੇ ਚੱਲ ਪਏ।
ਕੇਤਕ ਸਾਥ ਚਲੇ ਅਸਵਾਰ ਚਪਲ ਤੁਰੰਗ ਮਜ਼ੀਨਣ ਡਾਰ।
ਕਾਫੀ ਸਾਰੇ ਬਾਬਾ ਗੁਰਦਿੱਤਾ ਜੀ ਦੇ ਸੇਵਕ ਘੋੜ ਅਸਵਾਰ ਹੋ ਕੇ ਚੰਚਲ ਘੋੜਿਆਂ ਤੇ ਚੜ ਕੇ ਨਾਲ ਜਾਣ ਦੇ ਵਾਸਤੇ ਤਿਆਰ ਹੋਏ।
ਸੰਗ ਤੁਫੰਗ ਲਈ ਕਸ ਗੋਰੀ ਉੱਠ ਪ੍ਰਭਾਤ ਗਮਨੇ ਬਣ ਹੋਰੀ।
ਸ਼ਿਕਾਰ ਖੇਡਣ ਦੇ ਵਾਸਤੇ ਬਹੁਤਿਆਂ ਸਾਰਿਆਂ ਗੁਰਦਿੱਤਾ ਜੀ ਦੇ ਸੇਵਕਾਂ ਨੇ ਬੰਦੂਕਾਂ ਨੂੰ ਫੜਿਆ ਹੈ, ਗੋਲੀਆਂ ਨੂੰ ਪਾ ਕੇ ਬੰਦੂਕਾਂ ਨੂੰ ਤਿਆਰ ਕੀਤਾ ਤੇ ਸਵੇਰ ਹੋਣ ਦੇ ਨਾਲ ਹੀ ਜੰਗਲ ਦੇ ਵੱਲ ਚਲੇ ਗਏ।
ਖੋਜਤ ਫਿਰਤ ਸਮੇ ਗਨ ਸੂਕਰ ਮ੍ਰਿਗਨ ਅਨੇਕਣ ਲੇ ਸੰਗ ਕੁਕਰ।
ਜੰਗਲ ਦੇ ਵਿਚ ਚਲੇ ਗਏ ਨੇ, ਸੂਰ ਦਾ ਸ਼ਿਕਾਰ ਕਰਨਾ ਚਾਹੁੰਦੇ ਨੇ, ਹਿਰਨਾਂ ਨੂੰ ਮਾਰਨਾ ਚਾਹੁੰਦੇ ਨੇ ਔਰ ਕੁੱਤਿਆਂ ਨੂੰ ਸ਼ਿਕਾਰੀਆਂ ਨੂੰ ਨਾਲ ਲੈ ਕੇ ਗਏ।
ਗਿਰ ਕੀ ਜਰਨ ਵਿਖੈ ਵਿਚਰੰਤੇ ਉੱਚੇ ਨੀਚ ਥਲ ਚੜੇ ਉਤਰੰਤੇ।
ਪਹਾੜਾਂ ਦੇ ਥੱਲੇ ਥੱਲੇ ਪਹਿਲਾਂ ਫਿਰੇ ਨੇ ਵਿਚਰੇ ਨੇ, ਫਿਰ ਉੱਚੀਆਂ ਤੇ ਨੀਵੀਆਂ ਜਗ੍ਹਾ ਦੇ ਉੱਤੇ ਵੀ ਚੜ ਕੇ ਸ਼ਿਕਾਰ ਦੀ ਭਾਲ ਕੀਤੀ।
ਫਿਰੇ ਬਹੁਤ ਹੀ ਖੋਜਤ ਚਾਰਨ ਸਥਲ ਬਿਖਮ ਸਮ ਕਰਨ ਨਿਹਾਰਨ।
ਕਵੀ ਜੀ ਲਿਖਦੇ ਨੇ ਕਿ ਝਾੜੀਆਂ ਦੇ ਵਿਚ ਔਰ ਇਧਰ ਉਧਰ ਔਖੀਆਂ ਤੇ ਸੌਖੀਆਂ ਜਗ੍ਹਾ ਦੇ ਉੱਤੇ ਚੜ ਚੜ ਕੇ ਸ਼ਿਕਾਰ ਨੂੰ ਲੱਭਿਆ।
ਗੁਰ ਸੁਤ ਵਿਚਰਤ ਪੇ ਬਨ ਮਾਹੀ ਪ੍ਰਾਪਤ ਕਿਤੋਂ ਅਖੇਰਾ ਨਾਹੀ।
ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਸਪੁੱਤਰ ਭਾਵ ਕੇ ਗੁਰਦਿੱਤਾ ਜੀ ਦੇ ਸਮੇਤ ਉਹਨਾਂ ਦੇ ਸਾਰੇ ਸਾਥੀ ਜੰਗਲ ਦੇ ਵਿਚ ਫਿਰੇ ਨੇ ਪਰ ਕਿਸੇ ਵੀ ਜਗ੍ਹਾ ਦੇ ਉੱਤੋਂ ਉਹਨਾਂ ਨੂੰ ਕੋਈ ਸ਼ਿਕਾਰ ਕਰਨ ਦੇ ਵਾਸਤੇ ਜੀਵ ਨਹੀਂ ਮਿਲੇ।
ਦਿਵਸ ਚੜੇ ਬੜ ਕਾਮ ਉਪੰਨਾ ਵਿਚਰਤ ਰਹੇ ਨਾ ਕੋ ਮ੍ਰਿਗ ਹਿਨਾ।
ਸਵੇਰ ਤੋਂ ਆਏ ਸਨ, ਕਵੀ ਜੀ ਲਿਖਦੇ ਨੇ ਕਿ ਵੱਡਾ ਸਾਰਾ ਦਿਨ ਚੜ ਕੇ ਆ ਗਿਆ, ਬਹੁਤੀ ਜਿਆਦਾ ਗਰਮੀ ਵੀ ਪੈਣੀ ਸ਼ੁਰੂ ਹੋ ਗਈ ਹੈ, ਪਰ ਫਿਰਦੇ ਫਿਰਾਉਂਦੇ ਰਹਿ ਇੱਕ ਵੀ ਮਿਰਗ ਉਹਨਾਂ ਨੂੰ ਨਹੀਂ ਮਿਲਿਆ ਜਿਹਦਾ ਕਿ ਸ਼ਿਕਾਰ ਕਰ ਸਕਦੇ।
ਦੂਰ ਦੂਰ ਲੋ ਫਿਰੇ ਸੌਰ, ਖੋਜਤ ਗਿਰਨ ਦਰੀ ਥਲ ਪੂਰ।
ਕਵੀ ਜੀ ਲਿਖਦੇ ਨੇ ਕਿ ਫਿਰ ਦੂਰ ਦੂਰ ਜਿਹੜੇ ਘੋੜ ਸਵਾਰ ਨੇ ਉਹ ਫਿਰ ਕੇ ਸ਼ਿਕਾਰ ਨੂੰ ਲੱਭਣ ਲੱਗੇ ਨੇ, ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਦੇਖੇ।
ਤੈਨੂੰ ਚਰਤ ਹੁਤੀ ਇੱਕ ਬਨ ਮੈਂ, ਸੰਗਨੇ ਪਾਤ ਸਮੂਹ ਬ੍ਰਿਛਨ ਮੈਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਘਣੇ ਪੱਤਿਆਂ ਵਾਲੇ ਬਹੁਤੇ ਸਾਰੇ ਰੁੱਖ ਸਨ, ਉਹਨਾਂ ਦੇ ਪਿਛਲੇ ਪਾਸੇ ਦੂਰੀ ਦੇ ਉੱਤੇ ਇੱਕ ਗਊ ਚਰ ਰਹੀ ਸੀ।
ਇੱਕ ਅਸਵਾਰ ਫਿਰਤ ਨੇ ਹੇਰੀ, ਜਾਨੀ ਗਈ ਨ ਦੂਰ ਬੜੇਰੀ।
ਬਾਬਾ ਗੁਰਦਿੱਤਾ ਜੀ ਦਾ ਜਿਹੜਾ ਇੱਕ ਸਾਥੀ ਸੀ ਉਹਨੇ ਦੂਰੋਂ ਚਰਦੀ ਹੋਈ ਗਊ ਨੂੰ ਦੇਖਿਆ, ਜਾਨੀ ਗਈ ਨਾ ਦੂਰ ਬਡੇਰੀ। ਪਰ ਕਵੀ ਜੀ ਲਿਖਦੇ ਨੇ ਕਿ ਬੜੀ ਦੂਰ ਸੀ, ਇਸ ਕਰਕੇ ਉਸ ਨੂੰ ਪਤਾ ਪੂਰਾ ਲੱਗ ਨਾ ਸਕਿਆ ਕਿ ਕਿਹੜਾ ਜੀਵ ਹੈ, ਪਤਾ ਲਾਣ ਲੱਗਿਆ ਕਿ ਗਊ ਚਰਦੀ।
ਔਰ ਮੈਂ ਲਖਿਓ ਸੋ ਪਾੜਾ ਮਹਾ, ਸ੍ਰਿੰਗਣ ਸਹਿਤ ਚਰਤ ਹੈ ਯਹਾਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸਨੇ ਸਮਝਿਆ ਕਿ ਪਾੜਾ ਚਰਦਾ ਹੈ। ਪਾੜਾ ਵੀ ਇੱਕ ਕਿਸਮ ਦਾ ਹਿਰਨ ਹੁੰਦਾ ਹੈ, ਸਿੰਘਾਂ ਵਾਲਾ, ਆਮ ਤੌਰ ਦੇ ਉੱਤੇ ਭੂਰੇ ਰੰਗ ਦਾ ਹੁੰਦਾ ਹੈ, ਔਰ ਇਸ ਨੂੰ ਅੰਗਰੇਜ਼ੀ ਦੇ ਵਿੱਚ ਹੌਗ ਡੀਅਰ ਵੀ ਆਖਿਆ ਜਾਂਦਾ ਹੈ ਪਾੜੇ ਨੂੰ। ਕਵੀ ਜੀ ਲਿਖਦੇ ਨੇ ਕਿ ਸਮਝਿਆ ਉਸ ਘੋੜ ਸਵਾਰ ਨੇ ਕਿ ਪਾੜਾ ਹੈ, ਭਾਵ ਕੇ ਹਿਰਨ ਹੈ, ਜਿਹਦੇ ਵੱਡੇ ਵੱਡੇ ਸਿੰਘ ਨੇ।
ਵਿਆਕਲ ਹੋ ਤੋ ਕਾਮ ਤੇ ਸੋਏ, ਵਿਚਰਤ ਅਧਿਕ ਥਕਤ ਪੁਨ ਹੋਏ।
ਬੜਾ ਵਿਆਕਲ ਸੀ, ਇੱਕ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ, ਇਧਰ ਉਧਰ ਵਿਚਰ ਕੇ ਬਹੁਤ ਜ਼ਿਆਦਾ ਸਾਰੇ ਦੇ ਸਾਰੇ ਥੱਕ ਚੁੱਕੇ ਸਨ।
ਇਨ ਕਾਰਨ ਤੇ ਨਹਿਨ ਪਛਾਣੀ, ਦੇਖਤ ਸ਼੍ਰਿੰਗ ਮ੍ਰਿਗ ਲਿਆ ਜਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਸਾਰੇ ਕਾਰਨਾਂ ਦੇ ਕਰਕੇ ਗਊ ਦੀ ਪਛਾਣ ਉਹ ਨਾ ਕਰ ਸਕਿਆ, ਸਿੰਘਾਂ ਨੂੰ ਦੇਖਿਆ ਤੇ ਜਾਣ ਲਿਆ ਕਿ ਇਹ ਪਾੜਾ ਹੈ, ਇਹ ਹਿਰਨ ਹੈ।
ਨਹੀਂ ਤਿਸ ਕੇ ਚੱਲ ਪਹੁੰਚੋ ਨੇਰ, ਭਾਜ ਨਾ ਜਾਏ ਮੋਹ ਕੋ ਹੇਰ।
ਜੇਕਰ ਸ਼ਿਕਾਰ ਲਾਗੇ ਜਾ ਕੇ ਖੇਡਦਾ, ਲਾਗੇ ਜਾ ਕੇ ਮਾਰਦਾ ਤੇ ਤਾਂ ਵੀ ਪਤਾ ਲੱਗ ਜਾਣਾ ਸੀ ਕਿ ਪਾੜਾ ਨਹੀਂ ਹੈ, ਇਹ ਹਿਰਨ ਨਹੀਂ ਹੈ, ਇਹ ਗਾਂ ਹੈ। ਪਰ ਕਵੀ ਜੀ ਲਿਖਦੇ ਨੇ ਕਿ ਨੇੜੇ ਵੀ ਨਾ ਗਿਆ, ਮਨ ਦੇ ਵਿੱਚ ਉਸਨੇ ਸੋਚਿਆ ਕਿ ਜੇਕਰ ਲਾਗੇ ਜਾਵਾਂਗਾ ਤੇ ਡਰ ਕੇ ਦੌੜ ਜਾਏਗਾ ਹਿਰਨ, ਤੇ ਸਵੇਰ ਤੋਂ ਲੈ ਕੇ ਆਇਆ ਇੱਕ ਵੀ ਹਿਰਨ ਨੂੰ ਮਾਰ ਨਹੀਂ ਸਕੇ ਤੇ ਵੀ ਸ਼ਿਕਾਰ ਹੱਥੋਂ ਨਿਕਲ ਜਾਏਗਾ।
ਫਿਰ ਉਹ ਦੂਰ ਤੇ ਤੁਪ ਕਚਲਾਈ, ਲਾਗੀ ਸੀਸ ਬਿਖੈ ਤਬ ਜਾਈ।
ਦੂਰੋਂ ਹੀ ਖਲੋ ਕੇ ਉਸ ਘੋੜ ਸਵਾਰ ਨੇ ਬੰਦੂਕ ਦੀ ਗੋਲੀ ਚਲਾਈ ਹੈ, ਜਿਹੜੀ ਗਾਂ ਦੇ ਮੱਥੇ ਦੇ ਵਿੱਚ ਜਾ ਕੇ ਲੱਗੀ।
ਤਤ ਸ਼ੇਨ ਤੇਨ ਗਿਰੀ ਉਥਲਾਏ, ਪ੍ਰਾਣ ਨਾਸ਼ ਹੋਏ ਲੱਗ ਕਾਏ।
ਜਦੋਂ ਹੀ ਗੋਲੀ ਵੱਜੀ ਉਸੇ ਵੇਲੇ ਭੁਆਂਟਨੀ ਖਾ ਕੇ ਜਿਹੜੀ ਗਊ ਹੈ ਉਹ ਜ਼ਮੀਨ ਦੇ ਉੱਤੇ ਡਿੱਗ ਪਈ, ਉਸੇ ਵੇਲੇ ਪ੍ਰਾਣਾ ਦਾ ਨਾਸ ਹੋ ਗਿਆ ਕਿਉਂਕਿ ਮੱਥੇ ਦੇ ਵਿੱਚ ਗੋਲੀ ਲੱਗੀ ਸੀ।
ਤੁਰੰਗ ਤਵਾਏ ਜਾਏ ਕਹਿਰੀ, ਮਰੀ ਗਊ ਉਥਲੀ ਤਿਸ ਬੇਰੀ।
ਗੋਲੀ ਮਾਰਨ ਤੋਂ ਬਾਅਦ ਜਦੋਂ ਗਊ ਥੱਲੇ ਡਿੱਗੀ ਤੇ ਫਿਰ ਆਪਣੇ ਘੋੜੇ ਨੂੰ ਦੌੜਾ ਕੇ ਉੱਥੇ ਪਹੁੰਚਿਆ, ਕੀ ਜਾ ਕੇ ਦੇਖਦਾ ਹੈ ਹਿਰਨ ਨਹੀਂ ਹੈ, ਇਹ ਤੇ ਗਊ ਮਰ ਗਈ ਹੈ ਮੇਰੇ ਹੱਥੋਂ।
ਮਹਾ ਪਾਪ ਤੇ ਪਾਇਓ ਤ੍ਰਾਸ, ਮੁਝ ਕਰ ਤੇ ਪਾ ਤੇਨ ਬਿਨਾਸ਼।
ਬਾਬਾ ਗੁਰਦਿੱਤਾ ਜੀ ਦਾ ਉਹ ਸੇਵਕ ਬਹੁਤ ਡਰਿਆ, ਮਨ ਦੇ ਵਿੱਚ ਵੱਡਾ ਡਰ ਪੈਦਾ ਹੋਇਆ, ਮਹਾਪਾਪ ਮੇਰੇ ਤੋਂ ਬਹੁਤ ਵੱਡਾ ਮਹਾਪਾਪ ਹੋ ਗਿਆ, ਮੁਝ ਕਰਤੇ ਯਾ ਧੇਨ ਬਿਨਾਸ਼, ਮੇਰੇ ਹੱਥੋਂ ਇਸ ਗਊ ਦਾ ਨਾਸ ਹੋ ਗਿਆ। ਕਿਉਂਕਿ ਵਿਦਵਾਨਾਂ ਦੇ ਅਨੁਸਾਰ ਬਹੁਤ ਹੀ ਜ਼ਿਆਦਾ ਪਾਪ ਮੰਨਿਆ ਜਾਂਦਾ ਹੈ ਗਊ ਨੂੰ ਮਾਰਨ ਦਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਛੇ ਹੱਤਿਆ ਦਾ ਬਿਆਨ ਕਰਦੇ ਨੇ ਕਿ ਵੱਡੀਆਂ ਹੱਤਿਆ ਮੰਨੀਆਂ ਜਾਂਦੀਆਂ ਨੇ, ਗਊ ਦਾ ਮਾਰਨਾ, ਬ੍ਰਾਹਮਣ ਦਾ ਮਾਰਨਾ, ਵੰਸ਼ ਦਾ ਘਾਤ ਕਰਨਾ, ਲੜਕੀ ਦਾ ਖਾਤਮਾ ਕਰਨਾ, ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਛੇ ਹੱਤਿਆ ਦਾ ਜ਼ਿਕਰ ਕਰਦੇ ਨੇ। ਔਰ ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪ੍ਰਮਾਣ ਦੇ ਵਿੱਚ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਨੇ ਲਿਖਿਆ, ਖੱਟ ਹੱਤਿਆ ਕੇ ਤੁਲ ਹੈ ਜੇ ਗੁਰ ਤੇ ਸਿੱਖ ਫਿਰ ਜਾਏ। ਛੇ ਵੱਡੀਆਂ ਹੱਤਿਆ ਮੰਨੀਆਂ ਜਾਂਦੀਆਂ ਨੇ, ਉਹਨਾਂ ਤੋਂ ਵੀ ਵੱਡੀ ਹੱਤਿਆ ਹੈ ਜਿਹੜਾ ਬੇਮੁਖ ਸਿੱਖ ਹੋ ਜਾਂਦਾ ਹੈ। ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਬੜਾ ਡਰਿਆ ਕਿ ਵੱਡਾ ਪਾਪ ਹੋ ਗਿਆ, ਮੇਰੇ ਹੱਥੋਂ ਗਾਂ ਮਾਰੀ ਗਈ। ਇਤਨੇ ਮੈਂ ਗਊ ਅਨਚਰ ਵਾਰਾ ਆਏ ਬਿਲੋ ਕਿਓ ਪਾਤਕ ਪਾਰਾ। ਇੰਨੇ ਚਿਰ ਨੂੰ ਉਸ ਗਊ ਦਾ ਜਿਹੜਾ ਮਾਲਕ ਸੀ, ਜਿਹੜਾ ਕਿ ਚਾਰਨ ਵਾਸਤੇ ਗਊਆਂ ਨੂੰ ਜੰਗਲ ਦੇ ਵਿੱਚ ਪਹੁੰਚਿਆ ਸੀ, ਉਹ ਆ ਗਿਆ। ਆਏ ਬਿਲੋ ਕਿਓ ਪਾਤਕ ਪਾਰਾ, ਆਣ ਕੇ ਉਸ ਨੇ ਦੇਖਿਆ ਜਿੰਨੇ ਕਿ ਵੱਡਾ ਪਾਪ ਕੀਤਾ ਹੈ ਪਾਪੀ ਨੇ ਗਊ ਮਾਰਨ ਦਾ। ਤਿਸ ਪਟ ਸੰਗ ਲਰਨ ਬੋ ਲੱਗਿਓ, ਊਚ ਪੁਕਾਰ ਕਰੀ ਰਿਸ ਪਗਿਓ। ਉਸ ਨੇ ਆਣ ਕੇ ਲੜਨਾ ਸ਼ੁਰੂ ਕਰ ਦਿੱਤਾ ਕਿ ਮੇਰੀ ਗਊ ਨੂੰ ਤੂੰ ਮਾਰ ਦਿੱਤਾ ਹੈ। ਉੱਚੀ ਉੱਚੀ ਪੁਕਾਰਾਂ ਕਰਦਾ ਹੈ, ਬੜਾ ਗੁੱਸੇ ਦੇ ਵਿੱਚ ਉਹ ਗਊ ਦਾ ਮਾਲਕ ਭੜਕਿਆ ਹੋਇਆ। ਸ਼ੋਰ ਉਠਾਏ ਜ਼ੋਰ ਕੋ ਜਬੈ, ਕਿਤਕ ਪਹਾੜੀ ਮਿਲ ਗਏ ਤਬੈ। ਜਦੋਂ ਸ਼ੋਰ ਮਚਾਇਆ, ਰੌਲਾ ਪਾਇਆ, ਤੇ ਉਹਦੇ ਨਾਲ ਦੇ ਜਿਹੜੇ ਚਰਵਾਹੇ ਸਾਥੀ ਸਨ ਉਹ ਵੀ ਉਸ ਜਗ੍ਹਾ ਦੇ ਉੱਤੇ ਸਾਰੇ ਪਹਾੜੀਏ ਮਿਲ ਕੇ ਇਕੱਠੇ ਹੋ ਗਏ। ਗਹਿ ਸੋਲੀਓ ਕਰੈ ਬਲ ਪਾਰੀ, ਅਨਕ ਪ੍ਰਕਾਰ ਨਿਕਾਰ ਗਾਰੀ। ਉਹਨਾਂ ਸਾਰਿਆਂ ਨੇ ਮਿਲ ਕੇ ਫੜ ਲਿਆ ਗੁਰਦਿੱਤੇ ਦੇ ਸੇਵਕ ਨੂੰ, ਅਨੇਕਾਂ ਪ੍ਰਕਾਰ ਦੀਆਂ ਉਹਨੂੰ ਤਾੜਨਾ ਕਰਦੇ ਨੇ ਤੇ ਗਾਲਾਂ ਕੱਢਦੇ ਨੇ। ਤੇਨ ਲੇਹ ਤੋ ਛੋਰਨ ਕਰੈ, ਨਾਹ ਤਾਂ ਬੰਦ ਘਰ ਮੈਂ। ਕਹਿੰਦੇ ਨੇ ਕਿ ਗਊ ਸਾਡੀ ਮਾਰ ਦਿੱਤੀ ਹੈ, ਇਸ ਗਊ ਦੇ ਬਦਲੇ ਦੇ ਵਿੱਚ ਅਸੀਂ ਗਊ ਲਵਾਂਗੇ ਤਾਂ ਹੀ ਛੱਡਾਂਗੇ, ਨਹੀਂ ਤਾਂ ਆਪਣੇ ਘਰ ਦੇ ਵਿੱਚ ਜਾ ਕੇ ਤੈਨੂੰ ਬੰਨ ਦਿਆਂਗੇ। ਪਾਰੇ ਔਰ ਪੁਨ ਔਰ ਸੌਰ, ਸੁਣ ਸੁਣ ਆਏ ਨਿਕਟ ਜੇ ਦੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਵੱਡਾ ਰੌਲਾ ਮਚ ਗਿਆ, ਉਸ ਵੇਲੇ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਹੋਰ ਸੇਵਕ ਸਨ ਉਹਨਾਂ ਨੇ ਰੌਲੇ ਨੂੰ ਸੁਣਿਆ, ਉਹ ਵੀ ਸਾਰੇ ਉੱਥੇ ਪਹੁੰਚ ਗਏ ਨੇ। ਸੁਣ ਸੁਣ ਆਏ ਨਿਕਟ ਜੇ ਦੂਰ, ਨੇੜੇ ਤੇ ਦੂਰ ਜਿੰਨੇ ਵੀ ਸਾਰੇ ਫਿਰ ਰਹੇ ਸਨ ਸਾਰੇ ਉੱਥੇ ਪਹੁੰਚੇ। ਸ੍ਰੀ ਗੁਰਦਿੱਤੇ ਜਬ ਸੁਧ ਪਾਈ, ਗਏ ਤੁਰਤ ਤਹ ਤੁਰੰਗ ਤਵਾਈ। ਕਵੀ ਜੀ ਲਿਖਦੇ ਨੇ ਕਿ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਪਤਾ ਲੱਗਾ ਤੇ ਉਹ ਵੀ ਆਪਣੇ ਘੋੜੇ ਨੂੰ ਦੌੜਾ ਕੇ ਉੱਥੇ ਹੀ ਪਹੁੰਚੇ।
ਪਾਤਕ ਘੋਰ ਬਿਲੋ ਕਿਓ ਜਾਏ, ਅਦਕ ਕੋਹੀਆਂ ਸ਼ੋਰ ਮਚਾਏ।
ਗੁਰਦਿੱਤਾ ਜੀ ਨੇ ਜਾ ਕੇ ਦੇਖਿਆ ਕਿ ਗਊ ਮਾਰੀ ਗਈ ਹੈ, ਜਿਹੜਾ ਕਿ ਵੱਡਾ ਪਾਪ ਸਾਡੇ ਸੇਵਕ ਦੇ ਹੱਥੋਂ ਹੋਇਆ, ਬਹੁਤੇ ਸਾਰੇ ਪਹਾੜੀ ਮਿਲ ਕੇ ਵੱਡਾ ਰੌਲਾ ਪਾ ਰਹੇ ਸਨ।
ਹੈ ਕਿ ਸਹਿਤ ਸੁਪਟ ਕੋ ਗਹਿਓ, ਬਹੁ ਚਿਰ ਕਤੇ ਅਪਰਾਧੀ ਲਹਿਓ।
ਕਵੀ ਜੀ ਲਿਖਦੇ ਨੇ ਕਿ ਘੋੜੇ ਦੇ ਸਮੇਤ ਉਸ ਗੁਰਦਿੱਤਾ ਜੀ ਦੇ ਸੇਵਕ ਨੂੰ ਉਹਨਾਂ ਸਾਰਿਆਂ ਨੇ ਫੜਿਆ ਹੋਇਆ ਸੀ, ਬਹੁਤਾ ਜ਼ਿਆਦਾ ਝਿੜਕ ਰਹੇ ਸਨ ਕਿਉਂਕਿ ਅਪਰਾਧੀ ਸੀ, ਗਊ ਨੂੰ ਮਾਰਨ ਦਾ ਉਸਨੇ ਵੱਡਾ ਪਾਪ ਕੀਤਾ ਸੀ।
ਮ੍ਰਿਦਲ ਬਾਕ ਗੁਰ ਪੁੱਤਰ ਸੁਣਾਇਓ, ਬਿਨ ਜਾਣੇ ਬੜ ਦੋਸ਼ ਕਮਾਇਓ।
ਗੁਰਦਿੱਤਾ ਜੀ ਨੇ ਆਪਣੇ ਸੇਵਕ ਨੂੰ ਪੁੱਛਿਆ ਕਿ ਤੂੰ ਗਊ ਨੂੰ ਕਿਉਂ ਮਾਰਿਆ। ਉਸਨੇ ਸਾਰੀ ਵਾਰਤਾ ਬਿਆਨ ਕੀਤੀ ਕਿ ਬਾਬਾ ਜੀ ਮੈਂ ਜਾਣ ਬੁੱਝ ਕੇ ਨਹੀਂ ਮਾਰਿਆ, ਮੈਂ ਤੇ ਪਾੜਾ ਸਮਝਿਆ, ਦੂਰੋਂ ਗੋਲੀ ਚਲਾਈ ਤੇ ਗਾਂ ਮਾਰੀ ਗਈ। ਉਸ ਵੇਲੇ ਗੁਰਦਿੱਤਾ ਜੀ ਨੇ ਬੜੇ ਮਿੱਠੇ ਲਫ਼ਜ਼ਾਂ ਦੇ ਨਾਲ ਆਖਿਆ ਸਾਰਿਆਂ ਨੂੰ, ਬਿਨ ਜਾਣੇ ਬੜ ਦੋਸ਼ ਕਮਾਇਓ ਕਿ ਤੁਸੀਂ ਇਸ ਨੂੰ ਮਾਫ਼ ਕਰ ਦਿਓ, ਕਿਉਂਕਿ ਜਾਣ ਬੁੱਝ ਕੇ ਇਹਨੇ ਗਊ ਦਾ ਘਾਤ ਨਹੀਂ ਕੀਤਾ, ਇਹ ਅਣਜਾਣ ਪੁਣੇ ਦੇ ਵਿੱਚ ਇਹਦੇ ਹੱਥੋਂ ਦੋਸ਼ ਹੋ ਗਏ।
ਸਭ ਤਜ ਦੇਹ ਲਰੇ ਕਿਆ ਹੋਏ, ਮ੍ਰਿਤਕ ਪਈ ਅਬ ਜੀਏ ਨਾ ਕੋਏ।
ਸਾਰਿਆਂ ਨੂੰ ਬੜੇ ਕੋਮਲ ਲਫ਼ਜ਼ਾਂ ਦੇ ਨਾਲ ਬਾਬਾ ਗੁਰਦਿੱਤਾ ਨੇ ਆਖਿਆ ਕਿ ਸਾਰੇ ਇਸ ਨੂੰ ਹੁਣ ਤੁਸੀਂ ਛੱਡ ਦਿਓ, ਲਰੇ ਕਿਆ ਹੋਏ, ਹੁਣ ਗਊ ਤੇ ਮਰਨ ਵਾਲੀ ਮਰ ਗਈ ਹੈ। ਗੁਰਦਿੱਤਾ ਜੀ ਕਹਿੰਦੇ ਨੇ ਕਿ ਲੜਨ ਦੇ ਨਾਲ ਗਊ ਤੇ ਪ੍ਰਾਪਤ ਨਹੀਂ ਹੋਣੀ। ਮ੍ਰਿਤਕ ਪਈ ਅਬ ਜੀਏ ਨਾ ਕੋਈ, ਹੁਣ ਗਾਂ ਤੇ ਮਰ ਗਈ ਹੈ, ਇਸਨੇ ਤੇ ਨਹੀਂ ਜਿਉਣਾ। ਹੁਣ ਤੁਸੀਂ ਇੰਨਾ ਵੱਡਾ ਝਗੜਾ ਕਿਉਂ ਪਾਉਂਦੇ ਹੋ? ਇਸ ਝਗੜੇ ਨੂੰ ਖਤਮ ਕਰ ਦਿਓ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਰਤਾ ਵਾਪਰੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ।
ਰੁੱਤ ਗਰਮੀਆਂ ਤੇ ਬਰਖਾ ਬੀਤ ਗਈ, ਅਸੂ ਚੜਿਆ ਕਰੋ ਵਿਚਾਰ ਪਾਈ। ਇੱਕ ਦਿਨ ਲੈ ਬਾਜ ਤੇ ਕੁਹੀ ਸ਼ਿਕਰੇ, ਸ੍ਰੀ ਬਾਬਾ ਜੀ ਚੜੇ ਸ਼ਿਕਾਰ ਪਾਈ। ਦੂਰ ਨਿਕਲ ਪਹਾੜਾਂ ਦੇ ਵੱਲ ਗਏ, ਪਾਣਾ ਵਰਤ ਆਏ ਕਰਤਾਰ ਪਾਈ। ਇੱਕ ਸਿੱਖ ਨੇ ਚੁਗਦੀ ਗਊ ਤਾਈ, ਹਰਨ ਫਿਰਦਾ ਦੂਰ ਤੋਂ ਤਾੜ ਪਾਈ। ਗੋਲੀ ਮਾਰ ਦਿੱਤੀ ਗਊ ਮਰ ਗਈ, ਕੱਠੀ ਹੋਈ ਪਹਾੜੀਆਂ ਤਾੜ ਪਾਈ। ਉਸ ਸਿੱਖ ਨੂੰ ਉਹਨਾਂ ਨੇ ਫੜ ਲਿਆ, ਬਹੁਤ ਕਰਦੇ ਸ਼ੋਰ ਪੁਕਾਰ ਪਾਈ। ਦੂਜੇ ਸਿੱਖ ਨੇ ਵੇਖ ਕੇ ਟਿੱਕੇ ਜੀ ਨੂੰ ਸਾਰੀ ਜਾਏ ਦਸੀ ਬੀਤੀ ਕਾਰ ਪਾਈ। ਝੱਟ ਪਹੁੰਚ ਗਏ ਗਊ ਮੋਈ ਵੇਖੀ, ਰੌਲਾ ਪਾਇਆ ਪਹਾੜੀਆਂ ਪਾਰ ਪਾਈ। ਮਾਰੀ ਜਾਣ ਕੇ ਗਊ ਨਾ ਸਿੱਖ ਨੇ ਜੀ, ਜਾਣ ਦਿਓ ਕਿਹਾ ਬਹੁਤੀ ਵਾਰ ਪਾਈ। ਉਹਨਾਂ ਮਨ ਦੇ ਮੂਲ ਕਰਤਾਰ ਸਿੰਘਾ, ਰੌਲਾ ਪਾਈ ਜਾਂਦੇ ਉਹ ਗਵਾਰ ਪਾਈ।
ਕਵੀ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਗੁਰਦਿੱਤਾ ਜੀ ਨੇ ਆਖਿਆ ਕਿ ਜਾਣ ਬੁਝ ਕੇ ਨਹੀਂ ਮਾਰੀ, ਗੁਨਾਹ ਹੋ ਗਿਆ, ਇਹਨੂੰ ਮਾਫ਼ ਕਰ ਦਿਓ। ਪਰ ਕਵੀ ਜੀ ਲਿਖਦੇ ਨੇ ਕਿ ਉਹ ਮੂਲ ਵੀ ਨਹੀਂ ਮੰਨਦੇ, ਰਤਾ ਵੀ ਨਹੀਂ ਮੰਨਦੇ, ਉਹ ਪਹਾੜੀਏ ਫਿਰ ਵੀ ਰੌਲਾ ਪਾਈ ਜਾਂਦੇ।
ਸੁਣਤ ਪਹਾੜੀ ਬਾਕ ਉਚਾਰੇ, ਤੁਮ ਗੁਰ ਸੁਤ ਅਜਮਤ ਕੋ ਤਾਰੇ।
ਜਦੋਂ ਗੁਰਦਿੱਤਾ ਜੀ ਨੇ ਸਮਝਾਉਣ ਦਾ ਯਤਨ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਪਹਾੜੀਆਂ ਨੂੰ ਇੱਕ ਹੋਰ ਬਹਾਨਾ ਮਿਲ ਗਿਆ। ਉਹਨਾਂ ਨੇ ਆਖਿਆ ਕਿ ਤੁਸੀਂ ਤੇ ਗੁਰੂ ਜੀ ਦੇ ਸਪੁੱਤਰ ਹੋ ਔਰ ਤੁਹਾਡੇ ਵਿੱਚ ਤੇ ਕਰਾਮਾਤਾਂ ਨੇ, ਇਸ ਕਰਕੇ ਤੁਸੀਂ ਸਾਡੀ ਗਊ ਨੂੰ ਜ਼ਿੰਦਾ ਕਰਦੇ।
ਗਊ ਮਰੀ ਕੋ ਦੇ ਹੋ ਜਿਵਾਏ, ਨਿਜ ਚਾਕਰ ਕੋ ਲੇ ਹੋ ਛਡਾਏ।
ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਆਪਣੀ ਕਰਾਮਾਤ ਦੇ ਨਾਲ ਸਾਡੀ ਗਊ ਨੂੰ ਤੁਸੀਂ ਜ਼ਿੰਦਾ ਕਰ ਦੇਵੋ। ਜਦੋਂ ਜ਼ਿੰਦਾ ਕਰ ਦੇਵੋਗੇ ਤੇ ਅਸੀਂ ਤੁਹਾਡੇ ਚਾਕਰ ਨੂੰ ਤੁਹਾਡੇ ਦਾਸ ਨੂੰ ਛੱਡ ਦੇਵਾਂਗੇ।
ਜੇ ਬਲ ਕਰੋ ਪੁਕਾਰੀ ਜਹਿ, ਨਿਜ ਰਾਜੇ ਕੇ ਨਿਕਟ ਕਹਿ।
ਗੁਰਦਿੱਤਾ ਜੀ ਨੂੰ ਪਹਾੜੀਏ ਕਹਿੰਦੇ ਨੇ ਕਿ ਜੇਕਰ ਜ਼ਬਰਦਸਤੀ ਕਰੋਗੇ, ਅਸੀਂ ਰਾਜੇ ਦੇ ਅੱਗੇ ਜਾ ਕੇ ਪੁਕਾਰ ਕਰਾਂਗੇ, ਫਰਿਆਦ ਕਰਾਂਗੇ।
ਵਾਦੈ ਫਸਾਦ ਬਿਸਾਲ ਅਗਾਰੀ, ਇਹ ਪਾਤਕ ਨਹੀਂ ਸਕੇ ਸਹਾਰੀ।
ਕਹਿੰਦੇ ਨੇ ਕਿ ਜੇਕਰ ਅਸੀਂ ਫਰਿਆਦ ਕੀਤੀ, ਬਹੁਤ ਵੱਡਾ ਫਸਾਦ ਖੜਾ ਹੋ ਜਾਵੇਗਾ, ਕਿਉਂਕਿ ਏਡੇ ਵੱਡੇ ਗਊ ਦੇ ਮਾਰਨ ਦੇ ਪਾਪ ਨੂੰ ਅਸੀਂ ਕਦੇ ਵੀ ਨਹੀਂ ਚੱਲਾਂਗੇ।
ਕਠਨ ਬਾਤ ਗੁਰ ਪੁੱਤਰ ਵਿਚਾਰ, ਮਰੀ ਗਊ ਜੇ ਅਬੈ ਜਿਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਫਿਰ ਬਾਬਾ ਗੁਰਦਿੱਤਾ ਜੀ ਸੋਚਣ ਲੱਗੇ ਨੇ ਕਿ ਬੜਾ ਔਖਾ ਸਵਾਲ ਪੈ ਗਿਆ, ਮਰੀ ਗਊ ਜੇ ਅਬੈ ਜਿਵਾਰ। ਸੋਚਿਆ ਗੁਰਦਿੱਤਾ ਜੀ ਨੇ ਕਿ ਜੇਕਰ ਇਸ ਵੇਲੇ ਅਸੀਂ ਮਰੀ ਹੋਈ ਗਊ ਨੂੰ ਜ਼ਿੰਦਾ ਕਰਾਂਗੇ।
ਇਹ ਵੀ ਬਾਤ ਨਾ ਆਛੀ ਹੋਏ, ਪਿਤਾ ਰਿਸੈ ਸੁਣੈ ਜੇ ਸੋਏ।
ਸੋਚਿਆ ਗੁਰਦਿੱਤਾ ਜੀ ਨੇ ਕਿ ਜੇਕਰ ਗਊ ਨੂੰ ਜ਼ਿੰਦਾ ਕੀਤਾ, ਇਹ ਗੱਲ ਚੰਗੀ ਨਹੀਂ ਹੋਵੇਗੀ, ਕਿਉਂਕਿ ਪਿਤਾ ਜੀ ਬਹੁਤ ਹੀ ਜ਼ਿਆਦਾ ਇਸ ਗੱਲ ਦੇ ਉੱਤੇ ਨਾਰਾਜ਼ ਹੋਣਗੇ।
ਕਾਇਸ਼ਟ ਅਨੇਕ ਦੇਹ ਪਰ ਚਾਲ, ਅਜ਼ਮਤ ਨਹੀਂ ਜਨਾਏ ਬਿਸਾਲ।
ਸੋਚਿਆ ਗੁਰਦਿੱਤਾ ਜੀ ਨੇ ਕਿ ਵੱਡੇ ਵੱਡੇ ਜਿਹੜੇ ਕਸ਼ਟ ਨੇ, ਉਹ ਅਨੇਕਾਂ ਹੀ ਸਤਿਗੁਰੂ ਜੀ ਆਪਣੀ ਦੇਹ ਦੇ ਉੱਤੇ ਝੱਲ ਲੈਂਦੇ ਨੇ, ਕਦੇ ਵੀ ਆਪਣੀ ਕਰਾਮਾਤ ਨੂੰ ਪ੍ਰਗਟ ਨਹੀਂ ਕਰਦੇ।
ਇਹ ਮਤ ਹੈ ਗੁਰ ਘਰ ਕੋ ਸਦਾ, ਜਰ ਅਜਰ ਬਿਦ ਤਾਂ ਕਦਾ।
ਸੋਚਦੇ ਨੇ ਗੁਰਦਿੱਤਾ ਜੀ ਕੇ ਗੁਰੂ ਘਰ ਦਾ ਇਹ ਮਤ ਹੈ, ਇਹ ਆਸ਼ਾ ਹੈ ਕਿ ਕਿੰਨੀ ਵੀ ਵਿਪਦਾ ਹੋਵੇ ਆਪਣੇ ਉੱਤੇ ਚੱਲ ਲੈਂਦੇ ਨੇ ਸਤਿਗੁਰੂ ਸਾਹਿਬਾਨ। ਜਿਹੜੀਆਂ ਨਾ ਜਰਨ ਵਾਲੀਆਂ ਸ਼ਕਤੀਆਂ ਨੇ, ਅਜਰ ਜਿਹੜੀਆਂ ਸ਼ਕਤੀਆਂ ਨੇ, ਉਹਨਾਂ ਨੂੰ ਪ੍ਰਗਟ ਕਦੇ ਨਹੀਂ ਕਰਦੇ।
ਕਰਾਮਾਤ ਨਹੀਂ ਆਪ ਲਗਾਵੇ, ਜੋ ਲਗਾਏ ਤਿਸ ਦੇਖ ਰਿਸਾਵੇ।
ਬੜੀਆਂ ਸੋਚਾਂ ਸੋਚਦੇ ਨੇ ਗੁਰਦਤਾ ਜੀ ਕਿ ਨਾ ਤੇ ਗੁਰੂ ਜੀ ਆਪ ਹੀ ਕਦੇ ਕਰਾਮਾਤ ਲਾਉਂਦੇ ਨੇ, ਤੇ ਜਿਹੜਾ ਕਰਾਮਾਤ ਦੀ ਵਰਤੋਂ ਕਰਦਾ ਉਹਦੇ ਤੇ ਸਤਿਗੁਰੂ ਜੀ ਨਾਰਾਜ਼ ਹੁੰਦੇ ਨੇ, ਗੁੱਸੇ ਹੁੰਦੇ।
ਜੇ ਅਬ ਗਉ ਨ ਜੀਵਤ ਇੱਕ ਤੋਂ ਪਾਪ ਹੋਤ ਹੈ ਮਹਾ।
ਸੋਚਿਆ ਗੁਰਦਤਾ ਜੀ ਨੇ ਕਿ ਜੇਕਰ ਇਸ ਵੇਲੇ ਗਉ ਜ਼ਿੰਦਾ ਨਾ ਹੋਈ, ਇੱਕ ਤਾਂ ਪਾਪ ਹੋਤ ਹੈ ਮਹਾ, ਇੱਕ ਤੇ ਬਹੁਤ ਵੱਡਾ ਇਹ ਪਾਪ ਹੋ ਚੁੱਕਾ ਹੈ।
ਦੁਤੀਏ ਜੈ ਹੈ ਕਰੈ ਪੁਕਾਰ, ਆਪ ਜਸ ਬਿਥਰੇ ਗੋ ਸੰਸਾਰ।
ਤੇ ਜੇਕਰ ਨਹੀਂ ਜਿਉਂਦਿਆਂ ਕਰਦੇ ਤੇ ਫਿਰ ਇਹ ਪੁਕਾਰ ਕਰਨਗੇ ਜਾ ਕੇ, ਤੇ ਵੱਡਾ ਸੰਸਾਰ ਦੇ ਵਿੱਚ ਸਾਡਾ ਆਪ ਜਸ ਫੈਲੇਗਾ।
ਇਸ ਕੋ ਨਾਮ ਨ ਲੈ ਹੈ ਕੋਈ, ਹਮਰੀ ਦਿਸ਼ਾ ਅਰੋਪੈ ਸੋਈ।
ਸੋਚਿਆ ਗੁਰਦਿੱਤਾ ਜੀ ਨੇ ਕਿ ਦੁਨੀਆਂ ਦੇ ਲੋਕਾਂ ਨੇ ਇਹਦਾ ਤੇ ਨਾਮ ਨਹੀਂ ਲੈਣਾ, ਜਿੰਨੇ ਗਊ ਨੂੰ ਮਾਰਿਆ ਸਾਰੇ ਦੇ ਸਾਰੇ ਮੇਰਾ ਹੀ ਨਾਮ ਲੈਣਗੇ ਕਿ ਹਰਗੋਬਿੰਦ ਦੇ ਪੁੱਤਰ ਨੇ ਗਊ ਨੂੰ ਮਾਰ ਦਿੱਤਾ, ਵੱਡਾ ਪਾਪ ਕੀਤਾ।
ਰਣ ਤੇ ਸ਼ਾਂਤ ਬ੍ਰਿਤੀ ਅਬ ਪਏ, ਸੁਣੇ ਬਖੇਰਾ ਤੌਰਸ ਲਏ।
ਸੋਚਦੇ ਨੇ ਗੁਰਦਿੱਤਾ ਜੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਵੇਲੇ ਸ਼ਾਂਤੀ ਦੀ ਬ੍ਰਿਤੀ ਨੂੰ ਧਾਰਨ ਕੀਤਾ ਹੈ। ਉਹ ਘੋੜ ਸਵਾਰੀ ਨਹੀਂ ਕਰਦੇ, ਉਹ ਸ਼ਿਕਾਰ ਖੇਡਣ ਨਹੀਂ ਜਾਂਦੇ, ਕਿਤੇ ਵੀ ਬਾਹਰ ਨਹੀਂ ਜਾਂਦੇ। ਇਸ ਵੇਲੇ ਸ਼ਾਂਤੀ ਦੀ ਬਿਰਤੀ ਨੂੰ ਧਾਰਨ ਕਰਕੇ ਸਤਿਗੁਰੂ ਜੀ ਬੈਠੇ ਨੇ। ਸੁਣੇ ਬਖੇਰਾ ਤੌਰ ਇਸ ਲੈ, ਜਦੋਂ ਇਸ ਤਰ੍ਹਾਂ ਦਾ ਬਖੇੜਾ ਖੜਾ ਹੋਵੇਗਾ ਕਿ ਫਰਿਆਦੀ ਹੋਣਗੇ, ਪੁਕਾਰੂ ਬਣਗੇ, ਤੇ ਫਿਰ ਵੱਡਾ ਵਿਰੋਧ ਪੈਦਾ ਹੋ ਜਾਵੇਗਾ ਤੇ ਸਤਿਗੁਰੂ ਜੀ ਬਹੁਤਾ ਜ਼ਿਆਦਾ ਨਾਰਾਜ਼ ਹੋਣਗੇ।
ਠਾਂਡੇ ਭਾਏ ਕਰੇ ਥਿਰ ਲੋਚਨ, ਅਨਤ ਭਾਂਤ ਕੀ ਸੋਚਨ ਸੋਚਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਮਾਂ ਤੱਕ ਇਸੇ ਤਰੀਕੇ ਦੇ ਨਾਲ ਆਪਣੇ ਮਨ ਦੇ ਨਾਲ ਹੀ ਗੁਰਦਿੱਤਾ ਜੀ ਸੋਚਾਂ ਵਿਚਾਰਾਂ ਅਨੇਕਾਂ ਪ੍ਰਕਾਰ ਦੀਆਂ ਕਰਦੇ ਰਹੇ।
ਕਰੇ ਕਹਾ ਯਸ ਮੰਜਸ ਬਨੇ, ਦੋਨੋ ਵਿਧੀ ਕਹਿਰ ਹੋਏ ਕਨੇ।
ਸੋਚਦੇ ਨੇ ਬਾਬਾ ਗੁਰਦਿੱਤਾ ਜੀ ਹੁਣ ਕਰੀਏ ਤੇ ਕੀ ਕਰੀਏ, ਦੋਵੇਂ ਜਿਹੜੀਆਂ ਗੱਲਾਂ ਨੇ ਇਹ ਅਣਬਣ ਨੇ।
ਦੋਨੋ ਵਿਧੀ ਕਹਿਰ ਹੋਏ ਕਨੇ, ਦੋਵਾਂ ਪ੍ਰਕਾਰ ਦੇ ਨਾਲ ਵੱਡਾ ਕਹਿਰ ਹੁੰਦਾ।
ਸੁਰਬੀ ਮਰੀ ਪਾਪ ਹੈ ਭਾਰਾ, ਕਰਾ ਮਾਤ ਦੈ ਦੋਸ਼ ਉਧਾਰਾ। ਸੁਰਬੀ ਪਾਪ ਕੇ ਗਉ ਮਰ ਗਈ ਹੈ, ਇਹ ਮਹਾ ਪਾਪ ਹੋਇਆ, ਤੇ ਦੂਸਰੇ ਪਾਸੇ ਜੇਕਰ ਕਰਾਮਾਤ ਦੇ ਜ਼ੋਰ ਦੇ ਨਾਲ ਇਹਨੂੰ ਜਿੰਦਾ ਕਰਦੇ ਆ ਇਹ ਵੀ ਵੱਡਾ ਦੋਸ਼ ਹੋਵੇਗਾ, ਕਿਉਂਕਿ ਗੁਰੂ ਸਾਹਿਬਾਨਾਂ ਨੇ ਕਰਾਮਾਤ ਨੂੰ ਕਹਿ ਰੱਖਿਆ।
ਥੇਰੇ ਰਹੇ ਤਹ ਕੇਤਕ ਕਾਲਾ, ਹਿਰਦੈ ਵਿਚਾਰਨ ਕਰੈ ਬਿਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਮੇਂ ਤੱਕ ਇਸੇ ਤਰੀਕੇ ਦੇ ਨਾਲ ਸੋਚਾਂ ਵਿਚਾਰਾਂ ਦੇ ਵਿੱਚ ਗੁਰਦਿੱਤਾ ਜੀ ਨੇ ਬਤੀਤ ਕਰ ਦਿੱਤਾ।
ਜਗਰਤ ਖਰੇ ਸੰਭੂਹ ਪਹਾਰੀ, ਆਪਣੇ ਪਰ ਪੇ ਨਰ ਹੈ ਚਾਰੀ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਬਹੁਤਾ ਜ਼ਿਆਦਾ ਪਹਾੜੀਆਂ ਨੇ ਝਗੜਾ ਪਾਇਆ ਹੋਇਆ,
ਆਪਣੇ ਪਰ ਕੇ ਪੇ ਨਰ ਚਾਰੀ,
ਭਾਵ ਆਪਣੇ ਨਰ ਤੇ ਪਰਾਏ ਪਹਾੜੀਏ ਬਹੁਤੇ ਜ਼ਿਆਦੇ ਇਕੱਠੇ ਹੋ ਗਏ ਸਨ, ਵੱਡਾ ਇਕੱਠ ਸੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਦੇ ਆਦਿ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ।
ਸ੍ਰੀ ਗੁਰਦਿੱਤੇ ਸੰਗ ਮੈਂ ਸੁਪਾਟ ਹੋਤੇ ਤਿਸ ਥਾਨ, ਹਾਥ ਜੋਰ ਬੋਲੇ ਸਕਲ ਗੁਰਸੁਤ ਸੁਣੋ ਸੁਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਦੇ ਨਾਲ ਜਿਹੜੇ ਉਨ੍ਹਾਂ ਦੇ ਬਾਕੀ ਦੇ ਸੇਵਕ ਗਏ ਸਨ ਉਨ੍ਹਾਂ ਨੇ ਫਿਰ ਹੱਥ ਜੋੜ ਕੇ ਆਖਿਆ, ਕਹਿੰਦੇ ਨੇ ਗੁਰਸੁਤ ਸੁਣੋ ਸੁਜਾਨ, ਹੇ ਸ੍ਰੇਸ਼ਟ ਬੁੱਧੀ ਦੇ ਮਾਲਕ ਗੁਰੂ ਦੇ ਸਪੁੱਤਰ ਜੀ, ਸੁਣੋ ਸਾਡੀ ਬੇਨਤੀ ਨੂੰ।
ਮਾਰੀ ਗਉ ਤੇ ਦੋਸ਼ ਕਨੇਰੇ, ਜੇ ਜੀਵੈ ਹੋਏ ਕੁਸ਼ਲ ਬਡੇਰੇ।
ਗੁਰਦਿੱਤਾ ਜੀ ਦੇ ਸੇਵਕ ਅਰਜ ਕਰਦੇ ਨੇ ਕਿ ਮਰੀ ਹੋਈ ਗਊ ਦੇ ਨਾਲ ਵੱਡਾ ਦੋਸ਼ ਹੈ, ਜੇਕਰ ਤੁਸੀਂ ਜਿੰਦਾ ਕਰ ਦੇਵੋਗੇ ਹਰ ਇੱਕ ਪ੍ਰਕਾਰ ਦੀ ਖੁਸ਼ੀ ਹੋਵੇ। ਜਿਉਂ ਕਿਉਂ ਘਰ ਦੀ ਜੈ ਇਸ ਪ੍ਰਾਨ, ਸਭ ਦਿਸ਼ ਤੇ ਕਲਹਾ ਹੋਏ ਹਨ। ਕਹਿੰਦੇ ਨੇ ਜਿਵੇਂ ਨਾ ਕਿਵੇਂ ਕਰਕੇ ਤੁਸੀਂ ਗਊ ਨੂੰ ਜ਼ਿੰਦਾ ਕਰ ਦੇਵੋ, ਜੇਕਰ ਗਊ ਨੂੰ ਜ਼ਿੰਦਾ ਕਰੋਗੇ ਤੇ ਹਰ ਇੱਕ ਪ੍ਰਕਾਰ ਦੀ ਜਿਹੜੀ ਕਲਾ ਹੋਈ ਹੈ ਨਾ, ਉਹ ਸਾਰੀ ਦੀ ਸਾਰੀ ਮੁੱਕ ਜਾਏਗੀ।
ਪਾਤਕ ਮਿਟੈ ਪੁੰਨ ਅਧਕਾਈ, ਪਸਰ ਕੀਰਤ ਬਿਮਲ ਸਦਾਈ।
ਕਹਿੰਦੇ ਨੇ ਗੁਰਦਿੱਤਾ ਜੀ ਨੂੰ ਸਾਰੇ ਮਿਲ ਕੇ ਕਿ ਵੱਡਾ ਪਾਪ ਮਿਟ ਜਾਏਗਾ ਤੇ ਦੂਸਰੇ ਪਾਸੇ ਵੱਡਾ ਪੁੰਨ ਮਿਲੇਗਾ ਗਊ ਨੂੰ ਜ਼ਿੰਦਾ ਕਰਨ ਦਾ। ਪਸਰੈ ਕੀਰਤ ਬੇਮਲ ਸਦਾਈ, ਜਿਹੜੀ ਸੋਹਣੀ ਕੀਰਤੀ ਹੈ ਨਾ, ਉਹ ਹਰ ਇੱਕ ਪ੍ਰਕਾਰ ਦੇ ਨਾਲ ਹਰ ਇੱਕ ਪਾਸੇ ਫੈਲੇਗੀ। ਇਸ ਤਰ੍ਹਾਂ ਉਹਨਾਂ ਸਾਰਿਆਂ ਨੇ ਅਰਜ ਕੀਤੀ। ਬਾਬਾ ਗੁਰਦਿੱਤਾ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਵੀ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਜਾਣ ਦਿਓ ਕਿ ਸਤਿਗੁਰੂ ਜੀ ਬੜੇ ਖਫਾ ਹੁੰਦੇ ਨੇ ਜੇਕਰ ਕਰਾਮਾਤ ਦਿਖਾਈ ਜਾਵੇ।
ਨਾਰੇ ਆਦਿਕ ਜੇ ਅਪਰ ਜੀਵਾਵਨ, ਸੁਣ ਸਤ ਗੁਰ ਤਬ ਹੋਏ ਸਾਵਨ।
ਗੁਰਦਿੱਤਾ ਜੀ ਦੇ ਸੇਵਕ ਕਹਿੰਦੇ ਨੇ ਕਿ ਜੇਕਰ ਕਿਸੇ ਮਨੁੱਖ ਆਦਿਕ ਨੂੰ ਜਿਵਾਇਆ ਜਾਵੇ ਤਾਂ ਹੀ ਸਤਿਗੁਰੂ ਜੀ ਨਾਰਾਜ਼ ਹੁੰਦੇ ਨੇ, ਤਾਂ ਹੀ ਕ੍ਰੋਧਵਾਨ ਹੁੰਦੇ ਨੇ। ਇਸ ਤੇ ਪੁੰਨ ਅਧਿਕ ਕੋ ਜਾਣ, ਸ੍ਰੀ ਪ੍ਰਭ ਨਹੀਂ ਕੋਪ ਕੋ ਉਠਾਣ। ਦਾਸਾਂ ਨੇ ਗੁਰਦਿੱਤਾ ਨੂੰ ਆਖਿਆ ਕਿ ਜੇਕਰ ਮਨੁੱਖ ਆਦਿਕ ਨੂੰ ਜਿਵਾਇਆ ਜਾਵੇ ਤਾਂ ਸਤਿਗੁਰੂ ਜੀ ਨਾਰਾਜ਼ ਹੁੰਦੇ ਨੇ ਕਿ ਕਿਉਂ ਕਰਾਮਾਤ ਦਿਖਾਈ ਹੈ, ਇਹ ਤੇ ਗਊ ਮਰ ਗਈ ਹੈ, ਇਸ ਨੂੰ ਜਿਵਾਉਣ ਦਾ ਤੇ ਵੱਡਾ ਪੁੰਨ ਮਿਲੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਗੁੱਸਾ ਨਹੀਂ ਕਰਨਗੇ ਕਿ ਗਊ ਨੂੰ ਕਿਉਂ ਜਿੰਦਾ ਕੀਤਾ। ਗਊ ਨੂੰ ਜਿੰਦਾ ਕਰਨਾ, ਗਊ ਦੀ ਰੱਖਿਆ ਕਰਨੀ, ਇਹ ਤੇ ਸਾਡਾ ਧਰਮ ਹੈ, ਇਸ ਕਰਕੇ ਪੁੰਨ ਲੱਗੇਗਾ। ਸਤਿਗੁਰੂ ਜੀ ਤੇ ਤਾਂ ਨਾਰਾਜ਼ ਹੁੰਦੇ ਨੇ ਜੇਕਰ ਕਿਸੇ ਮਨੁੱਖ ਆਦਿਕ ਨੂੰ ਜਿੰਦਾ ਕੀਤਾ ਜਾਵੇ।
ਇਤੇ ਆਦਿਕ ਸਭ ਹੁਣ ਸੁਣਾਇਓ, ਗੁਰਸੁਤ ਸੁਣਤ ਹਿਰਦੈ ਹੋਏ ਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੀਆਂ ਬੇਨਤੀਆਂ ਜਦੋਂ ਸਾਰਿਆਂ ਨੇ ਕੀਤੀਆਂ ਤੇ ਗੁਰੂ ਦੇ ਸਪੁੱਤਰ ਭਾਵ ਕੇ ਗੁਰਦਿੱਤਾ ਜੀ ਦਾ ਮਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ।
ਅਬ ਤੋਇਆ ਛੀ ਇਹ ਜੀਵਾਵਨ, ਸਹਿਤ ਪੁੰਨ ਅਰ ਰਾਰ ਮਿਟਾਵਨ।
ਸੋਚਿਆ ਗੁਰਦਿੱਤਾ ਜੀ ਨੇ ਕਿ ਹੁਣ ਤੇ ਚੰਗੀ ਗੱਲ ਇਹੀ ਹੈ ਕਿ ਗਊ ਨੂੰ ਜ਼ਿੰਦਾ ਕਰ ਦਿੱਤਾ ਜਾਵੇ, ਗਊ ਨੂੰ ਜ਼ਿੰਦਾ ਕਰਨ ਦੇ ਨਾਲ ਪੁੰਨ ਮਿਲੇਗਾ ਤੇ ਦੂਸਰੇ ਪਾਸੇ ਇਹ ਜਿਹੜਾ ਝਗੜਾ ਮੱਚਿਆ ਹੋਇਆ ਹੈ ਇਹ ਵੀ ਮੁੱਕ ਜਾਏਗਾ।
ਪਿਤਾ ਕੋਪ ਕੋ ਲੇਹ ਸਹਾਰ, ਜਥਾ ਕਹੈ ਸੋ ਕਰ ਹੈ ਕਾਰ।
ਸੋਚਦੇ ਨੇ ਗੁਰਦਿੱਤਾ ਜੀ ਕਿ ਜੇਕਰ ਗੁਰੂ ਜੀ ਗੁੱਸਾ ਵੀ ਕਰਨਗੇ, ਕੋਪ ਵੀ ਧਾਰਨ ਕਰਨਗੇ ਤੇ ਗੁਰਾਂ ਦੇ ਗੁੱਸੇ ਨੂੰ ਸਹਾਰ ਲਵਾਂਗੇ। ਜਥਾ ਕਹੈ ਸੋ ਕਰ ਹੈ ਕਾਰ, ਜਿਵੇਂ ਸਤਿਗੁਰੂ ਜੀ ਹੁਕਮ ਕਰਨਗੇ, ਜਿਹੜਾ ਡੰਨ ਲਾਉਣਗੇ ਉਹੀ ਅਸੀਂ ਭੁਗਤਾ ਦੇਵਾਂਗੇ।
ਹਿਮ ਓਰ ਲਿਆਇ ਤੁਰੰਗਮ ਛੋਰ, ਉਤਰ ਗਏ ਮ੍ਰਿਤ ਤੈਨੂੰ ਓਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਮਨ ਦੇ ਨਾਲ ਵਿਚਾਰ ਕਰਕੇ ਘੋੜੇ ਤੋਂ ਗੁਰਦਿੱਤਾ ਜੀ ਥੱਲੇ ਉਤਰੇ ਨੇ ਤੇ ਜਿੱਥੇ ਗਊ ਮਰੀ ਹੋਈ ਡਿੱਗੀ ਪਈ ਸੀ ਉਹਦੇ ਲਾਗੇ ਆਣ ਕੇ ਬਹਿ ਗਏ।
ਨੀਮ ਤਰੋਵਰ ਕੀ ਨਵਲਾਸੀ, ਹੱਥ ਗਈ ਪਹੁੰਚੇ ਗੋ ਪਾਸੀ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਗੁਰਦਿੱਤਾ ਜੀ ਦੇ ਹੱਥ ਦੇ ਵਿੱਚ ਨਿੰਮ ਦੇ ਰੁੱਖ ਦੀ ਇੱਕ ਛੜੀ ਸੀ। ਹੱਥ ਗਈ ਪਹੁੰਚੇ ਗੋ ਪਾਸੇ, ਉਸ ਛੜੀ ਨੂੰ ਹੱਥ ਦੇ ਵਿੱਚ ਫੜ ਕੇ ਹੀ ਗਾਂ ਦੇ ਲਾਗੇ ਗਏ।
ਛੜੀ ਲਗਾਏ ਗਊ ਕੇ ਗਾਤ, ਸ੍ਰੀ ਮੁਖ ਤੇ ਬੋਲੇ ਇਸ ਭਾਂਤ।
ਉਸ ਛੜੀ ਨੂੰ ਮਰੀ ਹੋਈ ਗਊ ਦੇ ਸਰੀਰ ਦੇ ਨਾਲ ਛੁਹਾਇਆ, ਨਾਲੇ ਮੁਖ ਦੇ ਵਿੱਚੋਂ ਇਸ ਤਰ੍ਹਾਂ ਆਖਿਆ,
ਉਠੋ ਮਾਤ ਅਬ ਨਿੰਦਰਾ ਤਿਆਗੋ, ਪੂਰਬ ਸਮ ਚਰਬੇ ਤਿਰਨ ਲਾਗੋ।
ਕਹਿੰਦੇ ਨੇ ਹੇ ਗਊ ਮਾਤਾ, ਹੁਣ ਤੂੰ ਆਪਣੀ ਨੀਂਦ ਨੂੰ ਛੱਡ ਦੇ ਤੇ ਪਹਿਲਾਂ ਦੀ ਤਰ੍ਹਾਂ ਖੜੀ ਹੋ ਕੇ ਇਸ ਹਰੇ ਘਾਹ ਨੂੰ ਚਰ।
ਸੁਪਟ ਸਕਲ ਯਾਰ ਖਰੇ ਪਹਾਰੀ, ਮਰੀ ਤੇਨ ਕੋ ਕਰ ਨਿਹਾਰੀ।
ਗੁਰਦਿੱਤਾ ਜੀ ਦੇ ਸੇਵਕ ਤੇ ਸਾਰੇ ਦੇ ਸਾਰੇ ਪਹਾੜੀ ਮਰੀ ਹੋਈ ਗਊ ਦੇ ਵੱਲ ਗਊ ਦੇ ਨਾਲ ਦੇਖ ਰਹੇ ਸਨ।
ਗੁਰੂ ਪੁੱਤਰ ਜਬ ਬਾਕ ਬਖਾਨੇ, ਤ ਤਤਸ਼ਿਨੀ ਉੱਠੀ ਸੋ ਪ੍ਰਥਮ ਸਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਸਪੁੱਤਰ ਭਾਵ ਕੇ ਬਾਬਾ ਗੁਰਦਿੱਤਾ ਜੀ ਨੇ ਜਦੋਂ ਹੀ ਇਸ ਤਰ੍ਹਾਂ ਦੇ ਬਚਨ ਕੀਤੇ ਉਸੇ ਵੇਲੇ ਤਤਸ਼ਿਨ ਹੀ ਗਊ ਜ਼ਿੰਦਾ ਹੋ ਗਈ ਪਹਿਲਾਂ ਦੀ ਤਰ੍ਹਾਂ।
ਤ੍ਰਿਣ ਹਾਰਤ ਕੋ ਚਰਨੇ ਲਾਗੀ ਦੇਖ ਸਵਣ ਬੁੱਧ ਬਿਸਮੈ ਪਾਗੀ।
ਹਰੇ ਹਰੇ ਕਾਣੂ ਉਸੇ ਵੇਲੇ ਉੱਠ ਕੇ ਗਊ ਨੇ ਚਰਨਾ ਸ਼ੁਰੂ ਕਰ ਦਿੱਤਾ। ਦੇਖ ਸਭਨ ਕੀ ਬੁੱਧ ਬਿਸਮੈ ਪਾਗੀ। ਕਵੀ ਜੀ ਲਿਖਦੇ ਨੇ ਕਿ ਦੇਖ ਕੇ ਇਸ ਕੌਤਕ ਨੂੰ ਸਾਰਿਆਂ ਵੇਖਣ ਵਾਲਿਆਂ ਦੀ ਜਿਹੜੀ ਬੁੱਧੀ ਸੀ ਹੈਰਾਨ ਹੋ ਗਈ, ਸਾਰੇ ਦੇ ਸਾਰੇ ਚੱਕਰਤ ਹੋ ਗਏ। ਇਸ ਤਰੀਕੇ ਦੇ ਨਾਲ ਉਸ ਵੇਲੇ ਗੁਰਦਿੱਤਾ ਜੀ ਨੇ ਕਰਾਮਾਤ ਦਿਖਾਈ।
ਬਹੁਤੀ ਵਾਰ ਕਿਹਾ ਟਿੱਕੇ ਜਾਣ ਦੇਵੋ ਉਹਨਾਂ ਹੋਰ ਹੜੇ ਚ ਆਡਾਹ ਦਿੱਤੀ ਤੂੰ ਗੁਰੂ ਦਾ ਪੁੱਤ ਇਹ ਸਿੱਖ ਤੇਰਾ ਇਹ ਗਊ ਜਿਵਾਏ ਸੁਣਾਏ ਦਿੱਤੀ ਕੋਈ ਪੇਸ਼ ਨਾ ਜਾਵਦੀ ਹੋਰ ਵੇਖੀ ਵਾਹਿਗੁਰੂ ਕੈ ਗਊ ਜਿਵਾਏ ਦਿੱਤੀ ਆਏ ਪਿਛਾ ਨੂੰ ਪਰਤ ਕਰਤਾਰ ਸਿੰਘਾਂ ਕਲਾ ਹੋਣੀ ਨੇ ਵੇਖੋ ਹਿਲਾਏ ਦਿੱਤੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹੁਣੀ ਨੇ ਐਸੀ ਕਲਾ ਹਿਲਾ ਦਿੱਤੀ ਹੈ ਕਿ ਜਦੋਂ ਗੁਰਦਿੱਤਾ ਜੀ ਦੀ ਕੋਈ ਪੇਸ਼ ਨਾ ਗਈ ਤੇ ਉਹਨਾਂ ਨੇ ਕਰਾਮਾਤ ਦੇ ਜ਼ੋਰ ਦੇ ਨਾਲ ਗਊ ਨੂੰ ਜ਼ਿੰਦਾ ਕਰ ਦਿੱਤਾ।
ਹਰ ਖਤ ਹੋਏ ਹਾਕ ਸੰਭਾਰੀ ਲੈ ਗਵਣੇ ਜੈ ਸੁਰਬੀ ਸਾਰੀ।
ਸਾਰੇ ਪਹਾੜੀਏ ਵੇਖ ਕੇ ਬੜੇ ਖੁਸ਼ ਹੋਏ ਨੇ। ਉਸ ਗਊ ਨੂੰ ਹਿੱਕ ਕੇ ਸੰਭਾਲ ਕੇ ਲੈ ਗਏ ਨੇ ਜਿੱਥੇ ਹੋਰ ਬਾਕੀ ਦੀਆਂ ਗਊਆਂ ਚਰਦੀਆਂ ਸਨ ਉਸ ਵਗ ਦੇ ਵਿੱਚ ਜਾ ਕੇ ਇਸ ਗਊ ਨੂੰ ਵੀ ਮਿਲਾ ਦਿੱਤਾ।
ਕਰ ਬੰਧਨ ਕੋ ਸੁਜਾਸ ਉਚਾਰਤ ਗਏ ਗੁਰੂ ਮਹਿਮਾ ਉਰ ਧਾਰਤ।
ਬੰਦਨਾ ਕਰਕੇ ਨਮਸਕਾਰ ਕਰਕੇ ਜਸ ਨੂੰ ਕਹਿੰਦੇ ਹੋਏ ਉਹ ਚਲੇ ਗਏ ਨੇ। ਗੁਰੂ ਦੀ ਵੱਡੀ ਮਹਿਮਾ ਨੂੰ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ।
ਗੁਰਸੁਤ ਚੜੇ ਤੁਰੰਗਮ ਚਲੇ ਸੁਪਟ ਸੰਗ ਗਮਨੇ ਸਭ ਮਿਲੇ।
ਇਸ ਤੋਂ ਬਾਅਦ ਗੁਰਦਿੱਤਾ ਜੀ ਨੇ ਫਿਰ ਤੋਂ ਘੋੜੇ ਦੀ ਸਵਾਰੀ ਕੀਤੀ ਹੈ, ਆਪਣੇ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਪਿਛਾਂ ਪਰਤੇ।
ਬਿਸਮਤ ਮਤ ਕੀਰਤ ਪੁਰ ਆਏ ਉਤਰ ਤੁਰੰਗ ਸਥਾਨ ਲਗਾਏ।
ਹੈਰਾਨਗੀ ਦੀ ਦਸ਼ਾ ਦੇ ਵਿੱਚ ਸਾਰੇ ਕੀਰਤਪੁਰ ਦੇ ਵਿੱਚ ਪਹੁੰਚੇ ਨੇ। ਉੱਤਰ ਤੁਰੰਗ ਸਥਾਨ ਲਗਾਏ, ਆਪੋ ਆਪਣੇ ਘੋੜਿਆਂ ਤੋਂ ਉਤਰੇ ਨੇ ਤੇ ਘੋੜਿਆਂ ਨੂੰ ਉਹਨਾਂ ਦੀ ਜਗ੍ਹਾ ਦੇ ਉੱਤੇ ਬੰਨ ਦਿੱਤਾ।
ਦਿਨ ਮਧਿਆਨ ਪਾਇਓ ਤੇ ਕਾਲਾ ਭੋਜਨ ਕਰ ਮਨ ਭਾਏ ਵਿਸਾਲਾ।
ਜਦੋਂ ਮੁੜ ਕੇ ਆਏ ਨੇ ਸ਼ਿਕਾਰ ਤੋਂ ਤੇ ਕਵੀ ਜੀ ਲਿਖਦੇ ਨੇ ਕਿ ਚੰਗਾ ਦੁਪਹਿਰਾ ਹੋ ਗਿਆ ਸੀ, ਭੋਜਨ ਕਰ ਮਨ ਭਾਏ ਵਿਸਾਲਾ, ਸਾਰਿਆਂ ਨੇ ਮਿਲ ਕੇ ਭੋਜਨ ਛਕਿਆ।
ਟਿਕੇ ਸਥਾਨ ਆਪਣ ਸਭ ਜਾਈ ਸਤਿਗੁਰ ਸੁਣਿਓ ਅਸਨ ਅਬ ਖਾਈ।
ਸਾਰੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਗੁਰਦਿੱਤਾ ਜੀ ਨੇ ਹੁਣੇ ਹੁਣੇ ਹੀ ਆਣ ਕੇ ਪ੍ਰਸ਼ਾਦਾ ਛਕੇ।
ਗਯੋ ਸੋ ਸੰਗ ਸੋ ਬੀਰ ਬੁਲਾਇਓ ਨਿਕਟ ਆਏ ਪਿਖ ਬਾਕ ਅਲਾਇਓ।
ਸਤਿਗੁਰੂ ਜੀ ਬੜੇ ਹੈਰਾਨ ਹੋਏ ਕਿ ਦੁਪਹਿਰ ਦੇ ਵੇਲੇ ਸ਼ਿਕਾਰ ਤੋਂ ਮੁੜ ਕੇ ਆਏ ਨੇ, ਹੁਣੇ ਪ੍ਰਸ਼ਾਦਾ ਛਕਿਆ। ਜਿਹੜਾ ਇੱਕ ਸੇਵਕ ਸੀ ਜਿਹੜਾ ਕਿ ਗੁਰਦਿੱਤਾ ਜੀ ਦੇ ਨਾਲ ਗਿਆ ਸੀ ਉਹਨੂੰ ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਜੀ ਉਸ ਸੇਵਕ ਨੂੰ ਇਸ ਤਰ੍ਹਾਂ ਕਹਿੰਦੇ ਨੇ,
ਕਹਿੰਦੇ ਨੇ ਆਜ ਕਹਾਂ ਤੁਮ ਸਮਾਂ ਬਿਤਾਇਓ ਵਿਚਰਤ ਵਹਿਰ ਅਸਨ ਅਬ ਖਾਇਓ।
ਉਸ ਸੇਵਕ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੱਜ ਇੰਨਾ ਸਮਾਂ ਕਿੱਥੇ ਬਤੀਤ ਕਰ ਦਿੱਤਾ ਹੈ ਕਿ ਸਵੇਰ ਤੋਂ ਗਏ ਸੀ ਤੇ ਹੁਣ ਮੁੜ ਕੇ ਦੁਪਹਿਰੇ ਆਇਓ ਤੇ ਹੁਣ ਆਣ ਕੇ ਪ੍ਰਸ਼ਾਦ ਪਾਣੀ ਛਕੇ।
ਸਗਰੀ ਸਾਚੀ ਦੇਹ ਬਤਾਏ ਕੂਰ ਕਹਿ ਤੋਂ ਦੋਸ਼ ਲਗਾਏ।
ਹੁਣ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਤੇ ਸਾਰਾ ਕੁਝ ਸਨ, ਪਰ ਤਾਂ ਵੀ ਉਸ ਸੇਵਕ ਨੂੰ ਕਹਿੰਦੇ ਨੇ ਕਿ ਸੱਚੋ ਸੱਚ ਬਿਆਨ ਕਰ ਕਿ ਕਿਉਂ ਇੰਨੀ ਦੇਰ ਹੋਈ ਹੈ, ਜੇਕਰ ਝੂਠ ਬੋਲੇਗਾ ਤੇ ਵੱਡਾ ਦੋਸ਼ ਲੱਗੇਗਾ।
ਸੁਣਤ ਸੁਪਟ ਕੰਮ ਪਿਓ ਸਭ ਗਾਤ ਲੱਗਿਓ ਬਤਾਵਣ ਸਾਚੀ ਬਾਤ।
ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਉਹਦਾ ਸਾਰੇ ਦਾ ਸਾਰਾ ਸਰੀਰ ਕੰਬਿਆ ਤੇ ਸੱਚੋ ਸੱਚ ਬਿਆਨ ਕਰਨ ਦੀ ਉਸਨੇ ਸੋਚ ਸੋਚੀ। ਕਹੋ ਕੂਰ ਤੋ ਜਾਣੈ ਸਾਰੀ, ਮੁਝ ਪ੍ਰਤੀ ਦੈ ਹੈ ਸਰਾਪ ਉਚਾਰੀ। ਉਸ ਸੇਵਕ ਨੇ ਸੋਚਿਆ ਕਿ ਜੇਕਰ ਝੂਠ ਬੋਲਾਂਗਾ ਤੇ ਸਤਿਗੁਰੂ ਜੀ ਤੇ ਅੰਤਰਜਾਮੀ ਨੇ ਇਹ ਜਾਣ ਜਾਣਗੇ ਤੇ ਮੁਝ ਪ੍ਰਤੀ ਦੈ ਹੈ ਸਰਾਪ ਉਚਾਰੀ, ਜੇਕਰ ਝੂਠ ਬੋਲਾਂਗਾ ਤੇ ਮੈਨੂੰ ਫਿਰ ਸੱਚੇ ਪਾਤਸ਼ਾਹ ਸਰਾਪ ਦੇਣਗੇ। ਇਸ ਕਰਕੇ ਮੈਨੂੰ ਚਾਹੀਦਾ ਕਿ ਜੋ ਬੀਤਿਆ ਹੈ ਨਾ ਉਹ ਸੱਚ ਬਿਆਨ ਕਰਾਂ। ਆਚੇ ਰਾਜੇ ਆਜ ਗਊ ਮਰ ਗਈ, ਜਾਣੇ ਬਿਨਾ ਮਾਰ ਪੱਟ ਦਈ। ਸੇਵਕ ਨੇ ਹੱਥ ਜੋੜ ਕੇ ਬੇਨਤੀ ਕਰਨੀ ਸਤਿਗੁਰਾਂ ਦੇ ਅੱਗੇ ਸ਼ੁਰੂ ਕੀਤੀ। ਕਹਿੰਦਾ ਸੱਚੇ ਪਾਤਸ਼ਾਹ, ਬਹੁਤ ਹੀ ਵੱਡੀ ਅਚਰਜਤਾ ਦੀ ਗੱਲ ਹੋ ਗਈ। ਸੱਚੇ ਪਾਤਸ਼ਾਹ, ਇੱਕ ਗਾਂ ਸਾਡੇ ਨਾਲ ਦੇ ਸਾਥੀ ਦੇ ਹੱਥੋਂ ਮਾਰੀ ਗਈ। ਆਏ ਕੋਹੀਆਂ ਸ਼ੋਰ ਮਚਾਇਓ, ਸ੍ਰੀ ਗੁਰਦਿੱਤਾ ਸੁਣ ਤਬ ਆਇਓ। ਕਹਿੰਦਾ ਕਿ ਭੁਲੇਖੇ ਦੇ ਨਾਲ ਗਊ ਸੱਚੇ ਪਾਤਸ਼ਾਹ ਮਾਰੀ ਗਈ। ਜਿਨ੍ਹਾਂ ਵਾਰਸਾਂ ਦੀ ਗਊ ਸੀ ਉਹ ਪਹਾੜੀ ਸਨ, ਉਹਨਾਂ ਨੇ ਆਣ ਕੇ ਵੱਡਾ ਸ਼ੋਰ ਸ਼ਰਾਬਾ ਮਚਾ ਦਿੱਤਾ। ਗੁਰਦਿੱਤਾ ਜੀ ਨੂੰ ਜਦੋਂ ਪਤਾ ਲੱਗਾ ਤੇ ਗੁਰਦਿੱਤਾ ਜੀ ਵੀ ਉਸ ਮੌਕੇ ਦੇ ਉੱਤੇ ਪਹੁੰਚੇ। ਮਹਾ ਦੋਸ਼ ਗੋ ਘਾਤ ਪਛਾਨ, ਭਨੇ ਸਵਣ ਕੇ ਦੀਨਸ ਪ੍ਰਾਣਾ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਗੁਰਦਿੱਤਾ ਜੀ ਨੇ ਸਮਝਿਆ ਕਿ ਬਹੁਤ ਵੱਡਾ ਦੋਸ਼ ਹੈ ਗਊ ਦਾ ਸਾਡੇ ਹੱਥੋਂ ਮਰਨਾ। ਇਸ ਦੋਸ਼ ਨੂੰ ਲਾਉਣ ਦੇ ਵਾਸਤੇ ਉਹਨਾਂ ਨੇ ਗਊ ਨੂੰ ਪ੍ਰਾਣਾ ਦਾ ਦਾਨ ਦੇ ਦਿੱਤਾ।
ਝਗੜਾ ਭਰਿਓ ਰਹਿਓ ਤੇ ਸਥਾਨ, ਯਾਂ ਤੇ ਆਇਓ ਦਿਨ ਮਦੀਆਨ।
ਕਹਿੰਦਾ ਕਿ ਇਸ ਕਰਕੇ ਸੱਚੇ ਪਾਤਸ਼ਾਹ, ਉੱਥੇ ਵੱਡਾ ਝਗੜਾ ਪਿਆ ਰਿਹਾ, ਇਸ ਕਰਕੇ ਝਗੜਾ ਜਿੰਨੇ ਚਿਰ ਤੱਕ ਨਿਪਟਿਆ ਨੇ ਉਹਨਾਂ ਚਿਰ ਤੱਕ ਅਸੀਂ ਵਾਪਸ ਨਹੀਂ ਆਏ। ਇਸੇ ਕਰਕੇ ਸੱਚੇ ਪਾਤਸ਼ਾਹ ਆਉਂਦਿਆਂ ਆਉਂਦਿਆਂ ਦੁਪਹਿਰਾ ਹੋ ਗਏ।
ਸ੍ਰੀ ਸਤਿਗੁਰ ਸੁਣ ਧਰ ਕਰ ਮੌਨ, ਰਿਸੀ ਔਰ ਕੀਨ ਨ ਜਾਣੀ ਕੌਣ।
ਜਦੋਂ ਇਸ ਤਰ੍ਹਾਂ ਦੀ ਵਾਰਤਾ ਸੇਵਕ ਨੇ ਸੁਣਾਈ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁੱਪ ਨੂੰ ਧਾਰਨ ਕਰੀ ਰੱਖਿਆ, ਕੁਝ ਵੀ ਨਾ ਬੋਲੇ। ਰਿਸ ਔਰ ਕੀਨ, ਪਰ ਸਤਿਗੁਰਾਂ ਨੇ ਮਨ ਦੇ ਵਿੱਚ ਬੜਾ ਗੁੱਸਾ ਕੀਤਾ, ਨਾ ਜਾਣੀ ਕੌਣ। ਪਰ ਕਵੀ ਜੀ ਲਿਖਦੇ ਨੇ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਅੰਦਰੋਂ ਅੰਦਰ ਸਤਿਗੁਰੂ ਜੀ ਨਾਰਾਜ਼ ਹੋਏ।
ਚਾਰ ਕਟੀ ਸੁਣ ਫੇਰ ਬਿਤਾਈ, ਡੇਢ ਜਾਮ ਦਿਨ ਰਹਿਓ ਤਦਾਈ।
ਚਾਰ ਘੜੀਆਂ ਇਸ ਤੋਂ ਬਾਅਦ ਸਤਿਗੁਰਾਂ ਨੇ ਬਤੀਤ ਕੀਤੀਆਂ। ਡੇਢ ਜਾਮ ਦਿਨ ਰਹੇ ਉਹ ਤਦਾਈ, ਜਦੋਂ ਦਿਨ ਢਲਣ ਦੇ ਵਿੱਚ ਡੇਢ ਪਹਿਰ ਰਹਿੰਦਾ।
ਜਾਣ ਸੁਚੇਤ ਹੋਣ ਕੋ ਕਾਲ, ਆਏ ਸਮੀਪ ਸਪੁੱਤਰ ਵਿਸਾਲ।
ਸੁਚੇਤ ਹੋਣ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੀਪ ਗੁਰਦਿੱਤਾ ਜੀ ਪਹੁੰਚੇ।
ਕਰ ਬੰਧਨ ਕੋ ਖਰੋ ਅਗਾਰੀ, ਤੌਰ ਪਿਤਾ ਕੇ ਅਪਰ ਨਿਹਾਰੀ।
ਗੁਰਦਿੱਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਅੱਗੇ ਖਲੋਤੇ ਨੇ। ਪਰ ਤੌਰ ਪਿਤਾ ਕੇ ਅਪਰ ਨਿਹਾਰੀ, ਅੱਜ ਜਿਹੜੇ ਸਤਿਗੁਰਾਂ ਦੇ ਤੌਰ ਤਰੀਕੇ ਨੇ ਉਹ ਵੱਖਰੀ ਹੀ ਕਿਸਮ ਦੇ ਗੁਰਦਿੱਤਾ ਨੇ ਵੇਖੇ।
ਠਟਤ ਰਹੇ ਥਿਰ ਤਾ ਤਾਰੇ ਅੰਗ, ਨੈਣ ਕਮਲ ਸ਼ੰਕਤ ਚਿਤ ਭੰਗ।
ਮਨ ਦੇ ਵਿੱਚ ਖਟਕ ਗਈ ਗੁਰਦਿੱਤਾ ਦੇ ਕਿ ਲੱਗਦਾ ਸਤਿਗੁਰਾਂ ਨੂੰ ਪਤਾ ਲੱਗਾ ਤੇ ਸਤਿਗੁਰੂ ਜੀ ਖਫਾ ਨੇ। ਹੱਥ ਜੋੜ ਕੇ ਅੱਗੇ ਖਲੋਤੇ ਨੇ ਗੁਰਦਿੱਤਾ ਜੀ।
ਨੈਣ ਕਮਲ ਸ਼ੰਕਤ, ਜਿਹੜੇ ਕਮਲ ਦੀਆਂ ਪੰਖਣੀਆਂ ਵਰਗੇ ਗੁਰਦਿੱਤਾ ਜੀ ਦੇ ਨੈਣ ਨੇ ਉਹ ਅੱਜ ਸ਼ਰਮਿੰਦੇ ਨੇ।
ਔਰ ਚਿੱਤ ਭੰਗ, ਚਿੱਤ ਟੱਠਾ ਹੋਇਆ, ਮਨ ਬੁਝਿਆ ਹੋਇਆ।
ਸੁੱਤ ਵਿਸਾਲ ਪਰ ਕੋਪ ਵਿਸਾਲ, ਸਤਿਗੁਰ ਬਦਨ ਦ੍ਰਿਗਨ ਕਰ ਲਾਲ।
ਕਵੀ ਜੀ ਲਿਖਦੇ ਨੇ ਕਿ ਵੱਡੇ ਪੱਤਰ ਦੇ ਉੱਤੇ ਅੱਜ ਵੱਡਾ ਹੀ ਸਤਿਗੁਰਾਂ ਨੂੰ ਗੁੱਸਾ ਆਇਆ ਹੈ। ਸਤਿਗੁਰਾਂ ਦਾ ਚਿਹਰਾ ਤੇ ਅੱਖਾਂ ਲਾਲ ਹੋ ਗਈਆਂ ਗੁੱਸੇ ਦੇ ਨਾਲ।
ਬੋਲੇ ਕਰਨ ਲੱਗੇ ਅਬ ਨੀਕੀ, ਹਰ ਗੁਰ ਸੰਤਨ ਲੱਗੇ ਜੋ ਫੀਕੀ।
ਸਤਿਗੁਰਾਂ ਨੇ ਬਚਨ ਕੀਤਾ, ਕਰਨ ਲੱਗੇ ਅਬ ਨੀਕੀ। ਸਤਿਗੁਰੂ ਜੀ ਕਹਿੰਦੇ ਕਿ ਚੰਗੀ ਗੱਲ ਗੁਰਦਿੱਤਿਆ, ਹੁਣ ਅੱਜ ਕੱਲ ਤੂੰ ਕਰਨ ਲੱਗ ਪਿਆ ਹੈ।
ਹਰ ਗੁਰ ਸੰਤਨ ਲੱਗੇ ਜੋ ਫੀਕੀ, ਜਿਹੜੀ ਗੱਲ ਪਰਮੇਸ਼ਰ ਨੂੰ ਤੇ ਪਰਮੇਸ਼ਰ ਦੇ ਬਣਾਏ ਹੋਏ ਸੰਤਾਂ ਨੂੰ ਤੇ ਗੁਰੂਆਂ ਨੂੰ ਫਿੱਕੀ ਲੱਗਦੀ ਹੈ, ਅੱਜ ਗੁਰਦਿੱਤਿਆ ਉਹ ਗੱਲ ਕੀਤੀ। ਜਿਸ ਕ੍ਰਿਤ ਕੋ ਸੁਜਾਨ ਨਾ ਸਨਮਾਨ, ਸੋ ਮਤਵੰਤ ਸੋ ਕਬੂ ਨਾ ਠਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਕਿਰਤ ਨੂੰ ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਉਹ ਕਦੇ ਨੀ ਕਰਦੇ। ਸੁਮੰਤ ਵੰਤ ਸੋ ਕਬੂ ਨਾ ਠਾਨ। ਸ੍ਰੇਸ਼ਟ ਬੁੱਧੀ ਦੇ ਜਿਹੜੇ ਮਾਲਕ ਨੇ ਜਿਹੜੇ ਕੰਮ ਨੂੰ ਕਦੇ ਵੀ ਨਹੀਂ ਕਰਦੇ, ਅੱਜ ਗੁਰਦਿੱਤਿਆ ਤੂੰ ਉਹ ਕੰਮ ਕੀਤਾ।
ਸੀਸ ਦੇਹ ਪਰ ਨਹੀਂ ਜਨਾਵੇ, ਪ੍ਰਭ ਦਰਗਾਹ ਸੋ ਆਦਰ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਿਰਾਂ ਦਾ ਦਾਨ ਦੇ ਦਿੱਤਾ ਜਾਂਦਾ ਹੈ, ਪਰ ਪ੍ਰਭੂ ਦੇ ਜਿਹੜੇ ਪਿਆਰੇ ਨੂੰ ਕਰਾਮਾਤ ਨੂੰ ਨਹੀਂ ਦਿਖਾਉਂਦੇ। ਪ੍ਰਭ ਦਰਗਾਹ ਸੋ ਆਦਰ ਪਾਵੇ, ਜਿਹੜੇ ਧੀਰੀ ਨੂੰ ਧਾਰਨ ਕਰਕੇ ਰੱਖਦੇ ਨੇ ਉਹੀ ਪ੍ਰਭੂ ਦੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਆਦਰ ਸਤਿਕਾਰ ਪਾਉਂਦੇ ਨੇ।
ਆਣ ਪਰੇ ਸਭ ਸਹਿ ਸਰੀਰ, ਨਹੀਂ ਛੋਰਤ ਧਾਰ ਤੋਰ ਧੀਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿੰਨੀ ਵੀ ਔਖੀ ਗੱਲ ਸਿਰ ਦੇ ਉੱਤੇ ਆਣ ਕੇ ਪੈ ਜਾਵੇ, ਆਪਣੇ ਸਰੀਰ ਦੇ ਉੱਤੇ ਚੱਲਦੇ ਨੇ, ਨਹੀਂ ਛੋਰ ਤੇ ਧਾਰਤ ਧੀਰ, ਆਪਣੀ ਧੀਰਜ ਨੂੰ ਕਦੇ ਵੀ ਨਹੀਂ ਛੱਡਦੇ, ਧੀਰਜ ਨੂੰ ਧਾਰਨ ਕਰਕੇ ਰੱਖਦੇ ਨੇ, ਪਰ ਅੱਜ ਗੁਰਦਿੱਤਿਆ ਤੂੰ ਧੀਰਜ ਨੂੰ ਗਵਾ ਦਿੱਤਾ, ਐਸਾ ਕੰਮ ਕੀਤਾ ਜਿਹੜਾ ਸਾਨੂੰ ਰਤਾ ਵੀ ਚੰਗਾ ਨਹੀਂ ਲੱਗਾ।
ਅਟਲ ਰਾਏ ਜਾਂ ਤੇ ਤਜ ਪ੍ਰਾਨ, ਤੂੰ ਅਬ ਲੋ ਸਮਝੋ ਨਾ ਸਿਆਣਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਟਲ ਰਾਏ ਨੇ ਵੀ ਕਰਾਮਾਤ ਦਿਖਾਈ ਸੀ, ਇਸੇ ਕਰਕੇ ਆਪਣੇ ਪ੍ਰਾਣ ਉਸ ਨੂੰ ਛੱਡਣੇ ਪਏ। ਤੂੰ ਅਬ ਲੋ ਸਮਝੋ ਨਾ ਸਿਆਣਾ, ਪਰ ਗੁਰਦਿੱਤਿਆ ਤੂੰ ਤੇ ਸਿਆਣਾ ਸੀ, ਸਿਆਣਾ ਬਣ ਕੇ ਸਮਝ ਨਹੀਂ ਕੀਤੀ, ਤੇ ਤੂੰ ਐਸਾ ਕੰਮ ਕਿਉਂ ਕੀਤਾ? ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਆਪਣੇ ਪਿਆਰੇ ਮਿੱਤਰ ਮੋਹਨ ਨੂੰ, ਜਿਹੜਾ ਕਿ ਸੱਪ ਲੜ ਕੇ ਮਰ ਗਿਆ ਸੀ, ਜ਼ਿੰਦਾ ਕੀਤਾ ਸੀ ਆਪਣੀ ਕਰਾਮਾਤ ਦੇ ਨਾਲ ਅਟਲ ਰਾਏ ਨੇ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਖਫਾ ਹੋਏ ਤੇ ਉਹਨਾਂ ਨੂੰ ਆਪਣੇ ਸਰੀਰ ਛੱਡਣੇ ਪਏ, ਕਿਉਂਕਿ ਸਤਿਗੁਰਾਂ ਨੇ ਆਖਿਆ ਕਿ ਦੋਵੇਂ ਜਗ੍ਹਾ ਇੱਕ ਦੇ ਉੱਤੇ ਰਹਿ ਨਹੀਂ ਸਕਦੇ, ਜਾਂ ਤੂੰ ਰਵੇਂਗਾ ਜਾਂ ਫਿਰ ਮੈਂ ਰਵਾਂਗਾ। ਅਟਲ ਰਾਏ ਨੇ ਆਖਿਆ, ਪਿਤਾ ਜੀ ਤੁਸੀਂ ਸਲਾਮਤ ਰਹੋ, ਮੈਂ ਹੀ ਜਾਣਾ। ਆਪਣੇ ਪ੍ਰਾਣਾਂ ਦਾ ਉਹਨਾਂ ਨੇ ਤਿਆਗ ਕਰ ਦਿੱਤਾ। ਹੁਣ ਇਸ ਵੇਲੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਅਟਲ ਰਾਏ ਦੀ ਮੌਤ ਵੀ ਇਸੇ ਕਾਰਨ ਕਰਕੇ ਹੋਈ ਸੀ ਕਿਉਂਕਿ ਉਹਨੇ ਕਰਾਮਾਤ ਦਿਖਾਈ ਸੀ, ਪਰ ਗੁਰਦਿੱਤਿਆ ਤੂੰ ਵੀ ਅਕਲਮੰਦੀ ਦਾ ਕੰਮ ਨਹੀਂ ਕੀਤਾ, ਤੂੰ ਅਜੇ ਵੀ ਨਹੀਂ ਸਮਝਿਆ।
ਹਿੰਮਤੋ ਕਰਨ ਸਦਾ ਨਹੀਂ ਆਛੀ, ਪੁਨ ਹਮ ਅਛਤ ਕਹਾਂ ਚਿਤ ਬਾਂਛੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਕਰਨੀ ਤੇ ਕਿਸੇ ਵੀ ਸਮੇਂ ਯੋਗ ਨਹੀਂ, ਕਿਸੇ ਵੀ ਸਮੇਂ ਚੰਗੀ ਨਹੀਂ, ਪਰ ਤੂੰ ਕੀ ਕੀਤਾ? ਪੁਨ ਹਮ ਅਛਤ ਕਾਂ ਚਿਤ ਬਾਂਛੀ, ਫਿਰ ਸਾਡੇ ਹੁੰਦਿਆਂ ਇਸ ਤਰ੍ਹਾਂ ਦੀ ਕਰਾਮਾਤ ਤੂੰ ਕੀਤੀ ਹੈ, ਇਹ ਤੇ ਬਿਲਕੁਲ ਵੀ ਯੋਗ ਨਹੀਂ। ਜੇਕਰ ਅਸੀਂ ਨਾ ਹੁੰਦੇ ਮਾਤ ਲੋਕ ਦੇ ਉੱਤੇ, ਤੂੰ ਕਰਾਮਾਤ ਕਰਦਾ ਤੇ ਮੰਨਿਆ ਜਾ ਸਕਦਾ ਸੀ, ਪਰ ਤੂੰ ਤੇ ਸਾਡੇ ਹੁੰਦਿਆਂ ਕਰਾਮਾਤ ਦਿਖਾਈ ਹੈ, ਸਾਨੂੰ ਰਤਾ ਵੀ ਗੱਲ ਤੇਰੀ ਭਾਈ ਨਹੀਂ।
ਚਹਿਤ ਗੁਰਨ ਤੇ ਅਧਕ ਬੜਾਈ, ਆਜਰ ਨਾ ਜਰੋ ਜਹਾਨ ਜਨਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਨਾਰਾਜ਼ ਨੇ, ਬੜੇ ਗੁੱਸੇ ਦੇ ਵਿੱਚ ਨੇ, ਕਹਿੰਦੇ ਨੇ ਗੁਰਦਿੱਤੇ ਨੂੰ ਤੂੰ ਤੇ ਗੁਰੂ ਤੋਂ ਆਪਣੇ ਆਪ ਨੂੰ ਵੱਡਾ ਕਰਕੇ ਜਨਾਇਆ ਹੈ, ਲੋਕਾਂ ਦੇ ਵਿੱਚ ਇਹ ਗੱਲ ਨੂੰ ਪ੍ਰਗਟ ਕਰਕੇ ਜਨਾਇਆ ਹੈ ਕਿ ਮੈਂ ਕਿਸੇ ਨੂੰ ਪ੍ਰਾਣਾਂ ਦਾ ਦਾਨ ਦੇ ਸਕਦਾ, ਮੈਂ ਕਿਸੇ ਨੂੰ ਜਿੰਦਾ ਕਰ ਸਕਦਾ। ਅਜਰ ਜਿਹੜੀਆਂ ਸ਼ਕਤੀਆਂ ਸਨ ਬਰਕਤ ਵਾਲੀਆਂ, ਉਹ ਗੁਰਦਿੱਤਿਆ ਤੋਂ ਨਹੀਂ ਜਰੀਆਂ।
ਕਰ ਅਜ਼ਮਤ ਦੇ ਸੁਰਬੀ ਪ੍ਰਾਨ, ਗਨੀ ਗਰੀਬ ਸੁਣੇ ਜਬ ਕੰਨ।
ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਅੱਜ ਤੂੰ ਗਊ ਨੂੰ ਜ਼ਿੰਦਾ ਕਰ ਦਿੱਤਾ। ਕਹਿੰਦੇ ਨੇ ਕਿ ਜਦੋਂ ਗਨੀ ਤੇ ਗਰੀਬ ਸੁਣਗੇ, ਭਾਵ ਕੇ ਉੱਚੇ ਤੇ ਨੀਵੇਂ ਲੋਕ ਜਦੋਂ ਇਸ ਗੱਲ ਨੂੰ ਸੁਣਗੇ।
ਮ੍ਰਿਤਕ ਪਏ ਕੋ ਹਮ ਢਿੱਗ ਲਿਆਵੇ, ਕਰੇ ਜਾਚਨਾ ਜਥਾ ਜਿਵਾਵੇ।
ਜਦੋਂ ਕਿਸੇ ਦਾ ਕੋਈ ਮਰ ਜਾਇਆ ਕਰੇਗਾ, ਉਹ ਤੇ ਸਾਡੇ ਦੁਆਰੇ ਤੇ ਲਿਆ ਕੇ ਲੰਮਾ ਪਾ ਲਿਆ ਕਰਨਗੇ ਤੇ ਸਾਨੂੰ ਆਖਿਆ ਕਰਨਗੇ ਕਿ ਕਿਰਪਾ ਕਰਕੇ ਇਸ ਸਾਡੇ ਪ੍ਰਾਣੀ ਨੂੰ ਜਿੰਦਾ ਕਰ ਦਿਓ, ਜਿਵੇਂ ਤੁਹਾਡੇ ਪੁੱਤਰ ਨੇ ਗਊ ਨੂੰ ਜਿੰਦਾ ਕੀਤਾ। ਨਾਲ ਲੋਕੀ ਇਹ ਪ੍ਰਮਾਣ ਦਿਆ ਕਰਨਗੇ ਤੇ ਤੁਸੀਂ ਸਾਡੇ ਮਨੁੱਖ ਨੂੰ, ਪ੍ਰਾਣੀ ਨੂੰ ਜਿੰਦਾ ਕਰੋ।
ਸ਼ਾਹ ਯਾਦ ਸਭ ਹਿੰਨ ਜਗ ਮਰਨਾ, ਨਦੀ ਪ੍ਰਵਾਹ ਜਥਾ ਇਹ ਫਿਰਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਦਸ਼ਾਹ ਦੀ ਵੀ ਮੌਤ ਹੁੰਦੀ ਹੈ, ਔਰ ਇਸ ਤੋਂ ਇਲਾਵਾ ਗਰੀਬਾਂ ਦੀ ਵੀ ਮੌਤ ਹੁੰਦੀ ਹੈ। ਜੇਕਰ ਕਿਸੇ ਬਾਦਸ਼ਾਹ ਦਾ ਪੁੱਤਰ ਮਰ ਜਾਏਗਾ ਤੇ ਬਾਦਸ਼ਾਹ ਆਪਣੀ ਬਾਦਸ਼ਾਹਤ ਦੇ ਜ਼ੋਰ ਦੇ ਨਾਲ ਆਣ ਕੇ ਆਖੇਗਾ ਕਿ ਮੇਰੇ ਪੁੱਤਰ ਨੂੰ ਜਿੰਦਾ ਕਰੋ। ਜਿਹੜੇ ਗਰੀਬ ਨੇ ਉਹ ਦੀਨਗੀ ਦੇ ਨਾਲ ਆਣ ਕੇ ਬੇਨਤੀਆਂ ਕਰਨਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਇਸ ਪ੍ਰਾਣੀ ਨੂੰ ਜਿੰਦਾ ਕਰੋ। ਪਰ ਗੁਰਦਿੱਤਿਆ ਕਿਸ ਤਰ੍ਹਾਂ ਹੋ ਸਕੇਗਾ? ਕਿਉਂਕਿ ਨਦੀ ਪ੍ਰਵਾਹ ਜਥਾ ਇਹ ਥਿਰਨਾ, ਇਹ ਦੁਨੀਆਂ ਦੇ ਉੱਤੇ ਆਉਣਾ ਜਾਣਾ ਇੱਕ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਨਦੀ ਦਾ ਪਾਣੀ ਠਹਿਰਦਾ ਨਹੀਂ ਹੈ, ਉਹ ਚੱਲਦਾ ਜਾਂਦਾ, ਇਸੇ ਤਰ੍ਹਾਂ ਦੁਨੀਆਂ ਤੇ ਆਉਣ ਜਾਣ ਦਾ ਜਿਹੜਾ ਪ੍ਰਵਾਹ ਹੈ ਨਾ, ਇਹ ਵੀ ਰੁਕ ਨਹੀਂ ਸਕਦਾ।
ਕੌਣ ਕੌਣ ਕੋ ਹਮ ਜੀਵਾਵੇਂ, ਕਿਸ ਕੀ ਬੈਦੇ ਕਿਸੇ ਉਠਾਵੇਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਨੂੰ ਕਿਨੂੰ ਅਸੀਂ ਜਿਉਂਦਾ ਕਰਾਂਗੇ, ਕਿਸ ਕੀ ਬਹਿ ਦੇ ਕਿਸੇ ਉਠਾਵਾਂ, ਕਿਨੂੰ ਕਿਸੇ ਦੀ ਉਮਰ ਦੇ ਕੇ ਕਿਸ ਤਰ੍ਹਾਂ ਉਠਾਉਂਦੇ ਰਵਾਂਗੇ, ਕਿਸ ਤਰ੍ਹਾਂ ਜਿੰਦਾ ਕਰਦੇ ਰਵਾਂਗੇ। ਕਹਿੰਦੇ ਨੇ ਇਸ ਕੋ ਵੀ ਕੁਛ ਯਤਨ ਵਿਚਾਰਾ, ਲਿਓ ਵਿਚਾਰ ਤਾਂ ਕਰੋ ਚਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀਆਂ ਕਠਿਨਾਈ ਵਾਲੀਆਂ ਗੱਲਾਂ ਮੈਂ ਤੈਨੂੰ ਆਖੀਆਂ ਨੇ, ਕੀ ਗੁਰਦਿੱਤਿਆ ਤੂੰ ਇਹਨਾਂ ਦਾ ਕੋਈ ਯਤਨ ਸੋਚਿਆ, ਵਿਚਾਰ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਔਕੜਾਂ ਬਣੀਆਂ ਤੇ ਕੀ ਹੱਲ ਹੋਵੇਗਾ। ਕਹਿੰਦੇ ਨੇ ਲਿਓ ਵਿਚਾਰ ਤਾਂ ਕਰੋ ਚਾਰਾ, ਜੇਕਰ ਇਸ ਗੱਲ ਦੀ ਗੁਰਦਿੱਤਿਆ ਤੂੰ ਵਿਚਾਰ ਕਰ ਲਈ ਹੈ ਤੇ ਦੱਸ ਇਹਦਾ ਕੀ ਹੱਲ ਹੈ।
ਜੇ ਅਮ ਕਰਨੀ ਹੀ ਮਨ ਪਾਵੇ, ਹਮਰੇ ਅਛਤ ਹਟਿਓ ਨਹੀਂ ਜਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੈਨੂੰ ਇਸ ਤਰ੍ਹਾਂ ਹੀ ਕਰਨਾ ਚੰਗਾ ਲੱਗਦਾ ਹੈ, ਜੇਕਰ ਇਹੀ ਗੱਲ ਤੇਰੇ ਮਨ ਨੂੰ ਪਾਉਂਦੀ ਹੈ, ਹਮਰੇ ਅਛਤ ਹਟਿਓ ਨਹੀਂ ਜਾਵੇ, ਜੇਕਰ ਸਾਡੇ ਸਰੀਰ ਦੇ ਹੁੰਦਿਆਂ ਤੂੰ ਇਹਨਾਂ ਗੱਲਾਂ ਤੋਂ ਹਟ ਨਹੀਂ ਸਕਦਾ।
ਤੋ ਇੱਕ ਮਿਆਨ ਜੁਗਮ ਸ਼ਮਸ਼ੇਰ, ਮੈਂ ਨਾ ਸਕੈ ਸਮਝਿਓ ਲਿਓ ਹੇਰ।
ਅਖੀਰ ਦੇ ਉੱਤੇ ਸਤਿਗੁਰਾਂ ਨੇ ਆਖਿਆ ਕਿ ਜੇਕਰ ਤੂੰ ਸਾਡੇ ਸਰੀਰ ਦੇ ਹੁੰਦਿਆਂ ਇਸ ਕੰਮ ਕਰਨ ਤੋਂ ਹਟ ਨਹੀਂ ਸਕਦਾ ਤੇ ਫਿਰ ਹੁਣੇ ਬਿਆਨ ਕਰ ਦੇ, ਕਿਉਂਕਿ ਦੋ ਤਲਵਾਰਾਂ ਇੱਕ ਮਿਆਨ ਦੇ ਵਿੱਚ ਕਦੇ ਵੀ ਟਿਕ ਨਹੀਂ ਸਕਦੀਆਂ।
ਮੈਂ ਨਾ ਸਕੈ ਸਮਝ ਲਿਓ ਹੇਰ,
ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਲੈ ਕਿ ਮੈਂ ਤੇ ਤੂੰ ਦੋ ਤਲਵਾਰਾਂ ਹਾਂ, ਇਸ ਕਰਕੇ ਮਿਆਨ ਦੇ ਵਿੱਚ ਇੱਕੋ ਤਲਵਾਰ ਟਿਕੇਗੀ, ਜਾਂ ਤੂੰ ਤੇ ਜਾਂ ਮੈਂ।
ਜੇ ਤੁਮ ਰਹੋ ਤਾਂ ਹਮ ਤਜ ਪ੍ਰਾਨ, ਹਮ ਜੇ ਰਹੇ ਤੁਮ ਕਰੋ ਪਿਆਨਾ।
ਸਤਿਗੁਰੂ ਜੀ ਗੁਰਦਿੱਤਾ ਨੂੰ ਕਹਿੰਦੇ ਨੇ ਕਿ ਜੇਕਰ ਤੂੰ ਰਹੇਗਾ ਅਸੀਂ ਆਪਣੇ ਪ੍ਰਾਣਾਂ ਨੂੰ ਛੱਡਾਂਗੇ, ਤੇ ਜੇਕਰ ਅਸੀਂ ਰਵਾਂਗੇ ਫਿਰ ਤੈਨੂੰ ਆਪਣਾ ਸਰੀਰ ਤਿਆਗਣਾ ਪਏਗਾ।
ਇਸ ਬੇਦ ਘਰੇ ਬਿਨਾ ਨਹੀਂ ਬਣੇ, ਇੱਕ ਰਾਖੈ ਇੱਕ ਤਿਆਗੈ ਤਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕੰਮ ਕਰਨ ਤੋਂ ਬਗੈਰ ਹੋਰ ਕੋਈ ਵੀ ਉਪਾਅ ਨਹੀਂ ਹੈ, ਹੋਰ ਕੋਈ ਵੀ ਯਤਨ ਨਹੀਂ ਹੈ। ਸਾਡੇ ਦੋਵਾਂ ਦੇ ਵਿੱਚੋਂ ਇੱਕ ਆਪਣੇ ਸਰੀਰ ਨੂੰ ਬਰਕਰਾਰ ਰੱਖੇਗਾ ਤੇ ਦੂਸਰੇ ਨੂੰ ਸਰੀਰ ਛੱਡਣਾ ਪਏਗਾ। ਜਦੋਂ ਅਟਲ ਰਾਏ ਨੇ ਐਸੀ ਕਰਾਮਾਤ ਕੀਤੀ ਸੀ ਤੇ ਬਿਲਕੁਲ ਐਸੀਆਂ ਹੀ ਗੱਲਾਂ ਸਤਿਗੁਰਾਂ ਨੇ ਅਟਲ ਰਾਏ ਦੇ ਨਾਲ ਕੀਤੀਆਂ ਸੀ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਠਹਿਰ ਨਹੀਂ ਸਕਦੀਆਂ, ਜਾਂ ਤੂੰ ਰਵੇਂਗਾ ਜਾਂ ਮੈਂ ਰਵਾਂਗਾ। ਅੱਜ ਗੁਰਦਿੱਤਾ ਜੀ ਨੇ ਜਦੋਂ ਇਸ ਤਰ੍ਹਾਂ ਦੀ ਕਰਾਮਾਤ ਕਰਕੇ ਦਿਖਾਈ ਹੈ ਤੇ ਸਤਿਗੁਰਾਂ ਨੇ ਉਹੀ ਗੱਲਾਂ ਆਖੀਆਂ ਨੇ ਕਿ ਗੁਰਦਿੱਤਿਆ ਜਾਂ ਦੁਨੀਆਂ ਦੇ ਉੱਤੇ ਤੂੰ ਰਵੇਂਗਾ ਜਾਂ ਮੈਂ ਰਵਾਂਗਾ, ਕਿਉਂਕਿ ਆਮ ਕਹਾਵਤ ਦੁਨੀਆਂ ਦੇ ਵਿੱਚ ਵਰਤੀ ਜਾਂਦੀ ਹੈ ਕਿ ਇੱਕ ਮਿਆਨ ਦੇ ਵਿੱਚ ਕਦੇ ਦੋ ਤਲਵਾਰਾਂ ਟਿਕ ਨਹੀਂ ਸਕਦੀਆਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਾ ਜੀ ਨੂੰ ਆਖਿਆ ਕਿਸ ਤਰੀਕੇ ਦੇ ਨਾਲ ਗੁਰਦਿੱਤਾ ਜੀ ਸਤਿਗੁਰਾਂ ਦੇ ਹੁਕਮ ਨੂੰ ਮੰਨਣਗੇ, ਜਿਵੇਂ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨ।